नानक पाद पंकज बंदन पाद पंकज बंदन सिमरो अंगद दुख निकंदन अमरदास गुर हृदय त्यावो जी गुर हृदय त्यावो श्री गुरु रामदास गुण गाव गुरु अर्जन बिघ्नन के नाशक बिघ्नन के नाशक हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला वाहिगुरु परम कृपाला श्री गुरु गोविंद सिंह विशाला तरों तरा पर पुन पुन शीसा वाहिगुरु पुन पुन शीसा बंदो बार बार जगदीसा एक अंकारा सतगुरु तेह प्रसाद सच होए वाहिगुरु जी की फतेह है बिघ्न विनाशन सोए कहाँ बुद्ध प्रभ तुच्छ हमारी वर्ण सकै मेहमा जो तिहारी हम न सकत कर सिफत तुम्हारी आप लेहो तुम कथा सुधारी हम न सकत कर सिफत तुम्हारी आप लेहो तुम कथा सुधारी
सतनाम श्री वाहिगुरु साहेब जीओ दोहरा सम्मत सोरह सत होते ऊपर पंच मिलाए सप्तम होती असौज की प्रथिया तब जनमाए
वाहिगुरु जी का खालसा वाहिगुरु जी की फतेह गुरु महाराज जी साहब जी नु आज ही हुई सत्कार योग साध संगत जी संध्या दे दीवाना विच गुरबाणी का कीर्तन आप जी ने सरवण किया है और अमृतमई गुरबाणी के पाठ कीर्तन तो उपरंत हर रोज़ गुरु इतिहास की लड़ीवार कथा नाल जुड़ते हो आओ गुरु इतिहास की ये पवित्र कथा सरवण करिए धन साहब श्री गुरु अर्जन देव जी का विरोधी बाबा पृथ्वी चंद सारी उम्र ईरखा द्वैष करता रहा अते गुरु साहब के खिलाफ़ ही लाहौर जाता होया रस्ते विच हेहर पिंड विच चलाना कर गया उस दी मौत दा कारण पेट विच सूल उठिया दर्द होई जिहदे नाल उस दी मौत हो गई और उस दी मौत दी खबर उहदे परिवार कोल पहुँची घरवाली करमो ते पुत्र मेहरबान बड़े रोए पिटे चलो इन्हां ने भोग पाया उपरंत मेहरबान नूं करमो ने समझाया भी पुत्र तू हुण टिक के बैठ जा वो कथा अज दे प्रकरणा विच आपां सरवण करिए प्यार नाल आखिए सतनाम श्री वाहिगुरु साहिब जी सतनाम श्री वाहिगुरु साहिब जी
सम्मत सोरह सत होते
सम्मत 1600 सम्मत 1600 बिक्रमी
उपर पंच मिलाए
पंच साल उत्ते ला लो यानी 1605 बिक्रमी दे विच
सप्तम होती असौज की
असू दी सतवीं तिथि सी
पृथिया तब जन्माए
पृथ्वी चंद दा जन्म होया सी माता भानी जी पिता गुरु रामदास के घर 1605 बिक्रमी ईसवी बनता है 1548 सो उस समय इन्हों का बाबे का जन्म होया सी
निशानी शांत 1763 बिखा माध
1763 विच
माधव को मासा
विसाख का महीना सी
मृतक भयो सो जानिए है नहपुर भी आसा
कहंदे पृथिया मर गया ਲਗਭਗ ਕਹਿ ਲਓ ਵੀ 58 ਕੁ ਸਾਲ ਉਮਰ ਪਾਈ ਹੈ। ਜਿਹੜੀ ਮਨ ਦੀ ਆਸ ਸੀ ਉਹਦੀ ਪੂਰੀ ਨਹੀਂ ਹੋਈ।
ਬੁਰਾ ਸੋ ਚਿਤਵਤ ਗੁਰੂ ਕੋ ਸਭ ਬੈਸ ਬਿਤਾਈ।
ਗੁਰੂ ਮਹਾਰਾਜ ਦਾ ਬੁਰਾ ਸੋਚਦਿਆਂ ਹੀ ਸਾਰੀ ਉਮਰ ਲੰਘ ਗਈ, ਬੁਰਾ ਹੀ ਚਿਤਵਦਾ ਰਿਹਾ।
ਜਿਮ ਤਸ ਕਰ ਸੱਸ ਕੋ ਕਹੈ ਜਰ ਕਹਿਓ ਨਾ ਜਾਈ।
ਜਿਵੇਂ ਕੋਈ ਚੋਰ ਸਾਰੀ ਉਮਰ ਚੰਦਰਮਾ ਨੂੰ ਦੋਸ਼ ਦਿੰਦੇ ਰਹਿੰਦੇ ਨੇ ਵੀ ਚੰਦਰਮਾ ਖਤਮ ਕਿਉਂ ਨਹੀਂ ਹੁੰਦਾ, ਰਾਤ ਨੂੰ ਇਹ ਚਾਨਣਾ ਕਰ ਦਿੰਦਾ ਹੈ, ਸਾਨੂੰ ਚੋਰੀ ਕਰਨ ਵਿੱਚ ਬੜੀ ਦਿੱਕਤ ਆਉਂਦੀ ਹੈ, ਇਹ ਚੰਦਰਮਾ ਨਹੀਂ ਹੋਣਾ ਚਾਹੀਦਾ ਤਾਂ ਕਿ ਅਸੀਂ ਹਨੇਰੇ 'ਚ ਚੋਰੀਆਂ ਕਰ ਸਕੀਏ।
ਜਿਵੇਂ ਉੱਲੂ ਕਹਿ ਸੂਰ ਕੋ ਕਿਮ ਉਦਯਤ ਨੀਤਾ।
ਜਿਵੇਂ ਉੱਲੂ ਸੂਰਜ ਨੂੰ ਦੋਸ਼ ਦਿੰਦਾ ਹੈ ਵੀ ਇਹ ਕਿਉਂ ਰੋਜ਼ ਚੜ੍ਹਦਾ, ਇਹ ਨਹੀਂ ਚੜ੍ਹਨਾ ਚਾਹੀਦਾ, ਇਹਦੇ ਚੜ੍ਹਨ ਨਾਲ ਅਸੀਂ ਅੰਨੇ ਹੋ ਜਾਂਦੇ ਹਾਂ, ਸੂਰਜ ਦੇ ਚੜ੍ਹਨ ਨਾਲ ਉੱਲੂ ਅੰਨੇ ਹੋ ਜਾਂਦੇ ਹਨ।
ਕਹਿਓ ਨਾ ਹਿਮਾਲੇ ਮਹਿਗਰ ਹੈ ਦੁੱਖ ਦੇ ਹਮ ਚੀਤਾ।
ਉੱਲੂ ਰੋਜ਼ ਬਦਸੀਸਾਂ ਦਿੰਦੇ ਨੇ ਵੀ ਸੂਰਜ ਹਿਮਾਲਾ ਪਰਬਤ ਵਿੱਚ ਡਿੱਗ ਪਵੇ ਅਤੇ ਬਰਫ਼ ਦੇ ਵਿੱਚ ਗਰਕ ਹੋ ਜਾਵੇ, ਸਾਨੂੰ ਦੁੱਖ ਦੇਣ ਵਾਲਾ ਇਹ ਸੂਰਜ ਰਵੇ ਹੀ ਨਾ।
ਜਥਾ ਜਵਾਸੋ ਪਾਵਸੈ ਦੇ ਦੋਸ਼ ਵਡੇਰੇ।
ਜਿਵੇਂ ਜਵਾਸਾ ਵਰਖਾ ਰੁੱਤ ਨੂੰ ਦੋਸ਼ ਦਿੰਦੇ ਵੀ ਇਹ ਵਰਖਾ ਕਿਉਂ ਪੈਂਦੀ ਹੈ, ਮੀਂਹ ਕਿਉਂ ਪੈਂਦਾ, ਇਹ ਸੌਣ ਦੀ ਰੁੱਤ ਕਿਉਂ ਆਉਂਦੀ ਹੈ, ਇਹ ਸਾਨੂੰ ਦੁੱਖ ਦਿੰਦੀ ਹੈ।
ਬਿਨਾਂ ਚਾਹ ਕਹਿਓ ਬਰਸ ਤੋਂ ਹਮ ਹਰਤ ਕਨੇਰੇ।
ਅਸੀਂ ਨਹੀਂ ਚਾਹੁੰਦੇ ਫਿਰ ਵੀ ਇਹ ਮੀਂਹ ਵਸਦਾ, ਅਸੀਂ ਹਰੇ ਹੁੰਦੇ ਹਾਂ, ਇਹ ਸਾਡੀ ਹਰਿਆਲੀ ਨੂੰ ਖਤਮ ਕਰ ਦਿੰਦਾ ਹੈ।
ਬਾਟ ਪਾਰ ਜਿਮ ਪਾਤ ਕੀ ਨਿਜ ਘਾਤ ਤਕਾਵੈ।
ਜਿਵੇਂ ਰਾਹ ਦੇ ਵਿੱਚ ਖਲੋ ਕੇ ਡਾਕੇ ਮਾਰਨ ਵਾਲਾ ਬਾਟ ਮਾਰ ਰਾਹ ਮਾਰ ਹਮੇਸ਼ਾ ਘਾਤ ਬਣਾ ਕੇ ਖੜ੍ਹਾ ਰਹਿੰਦਾ ਵੀ ਕੋਈ ਮੁਸਾਫਰ ਕੋਈ ਰਾਹਗੀਰ ਇੱਥੋਂ ਲੰਘੇਗਾ ਅਸੀਂ ਉਹਨੂੰ ਲੁੱਟਾਂਗੇ।
ਧਰਮਾਤਮ ਮਹਿ ਪਾਲਕੋ ਗਨ ਦੋਸ਼ ਬਤਾਵੈ।
ਪਰ ਇਹ ਇਸ ਗੱਲ ਦਾ ਡਰ ਹੈ ਵੀ ਕਿਤੇ ਰਾਜੇ ਨੂੰ ਪਤਾ ਨਾ ਲੱਗ ਜਾਵੇ, ਧਰਮਾਤਮਾ ਰਾਜੇ ਨੂੰ ਕਹਿੰਦਾ ਵੀ ਇਹ ਮਰ ਜਾਵੇ, ਰਾਜਾ ਹੋਣਾ ਹੀ ਨਹੀਂ ਚਾਹੀਦਾ, ਇਹ ਰਾਜਾ ਸਾਡਾ ਬੁਰਾ ਕਰਦਾ ਹੈ।
ਯਾਰ ਜਥਾ ਕੁਟਵਾਰ ਕੋ ਨਿਤ ਚਹਿਤ ਬਿਨਾਸਾ।
ਜਿਵੇਂ ਯਾਰ ਕੁਤਵਾਲ ਨੂੰ ਮਰਨਾ ਚਾਹੁੰਦੇ ਵੀ ਕੁਤਵਾਲ ਮਰ ਜਾਵੇ ਅਤੇ ਅਸੀਂ ਬਦਫੈਲੀਆਂ ਕਰੀਏ।
ਬਕ ਮਰਾਲ ਕੋ ਪਦ ਚਿਤ ਹੈ ਕਿਮ ਪੁਰ ਵਹਿ ਆਸਾ।
ਔਰ ਜਿਹੜਾ ਬਗਲਾ ਹੈ ਉਹ ਹੰਸ ਦੀ ਰੀਸ ਕਰਨੀ ਚਾਹੁੰਦਾ ਵੀ ਮੈਂ ਹੰਸ ਬਣ ਜਾਵਾਂ ਪਰ ਬਣ ਨਹੀਂ ਸਕਦਾ।
ਜਿਮ ਬਿਰਹਨ ਕੋ ਚਾਂਦਨੀ ਦੀਰਗ ਦੁਖਦਾਈ।
ਜਿਵੇਂ ਬਿਰਹਣਾ ਇਸਤਰੀ ਜਿਹੜੀ ਆਪਣੇ ਪਤੀ ਤੋਂ ਵਿਛੜੀ ਹੋਈ ਹੈ ਉਹਨੂੰ ਚਾਂਦਨੀ ਦੁੱਖ ਦਿੰਦੀ ਚੰਦਰਮਾ ਦੀ।
ਤਥਾ ਅਨੁਜ ਕੀ ਕੀਰਤੀ ਕਬ ਹੋ ਨਾ ਮਨ ਪਾਈ।
ਇਸ ਤਰ੍ਹਾਂ ਬਾਬੇ ਪ੍ਰਿਥੀ ਚੰਦ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੀਰਤੀ ਕਦੀ ਚੰਗੀ ਨਹੀਂ ਲੱਗੀ।
ਜਿਮ ਚੰਬਕ ਬਨਪਤ ਬਨਨ ਨਿਤ ਯਤਨ ਕਰੰਤਾ।
ਜਿਵੇਂ ਗਿੱਦੜ ਜੰਗਲ ਦਾ ਰਾਜਾ ਬਣਨ ਦੀ ਹਮੇਸ਼ਾ ਹੀ ਇੱਛਾ ਕਰਦਾ ਰਹਿੰਦਾ ਵੀ ਮੈਂ ਗਿੱਦੜ ਦਾ ਜੰਗਲ ਦਾ ਰਾਜਾ ਬਣ ਜਾਵਾਂ। ਭਾਈ ਗੁਰਦਾਸ ਜੀ ਨੇ ਇੱਕ ਜਗ੍ਹਾ 'ਤੇ ਲਿਖਿਆ ਵੀ ਹੈ, ਲਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ। ਲਿਲਾਰੀ ਨੇ ਕੱਪੜੇ ਰੰਗਣ ਵਾਸਤੇ ਕੇਸਰੀ ਰੰਗ ਮਟਕੇ 'ਚ ਪਾਇਆ ਹੋਇਆ ਸੀ। ਇੱਕ ਦਿਨ ਉਸ ਮਟਕੇ ਦੇ ਵਿੱਚ ਗਿੱਦੜ ਡਿੱਗ ਪਿਆ, ਜਦੋਂ ਬਾਹਰ ਨਿਕਲਿਆ ਤਾਂ ਉਹਦਾ ਰੰਗ ਕੇਸਰੀ ਹੋ ਗਿਆ। ਜੰਗਲ ਵਿੱਚ ਜਾ ਕੇ ਕਹਿਣ ਲੱਗਾ, ਦੇਖੋ ਮੇਰਾ ਰੰਗ ਸ਼ੇਰ ਵਰਗਾ, ਮੈਂ ਸ਼ੇਰ ਹਾਂ, ਮੈਂ ਜੰਗਲ ਦਾ ਰਾਜਾ ਹਾਂ। ਕਹਿੰਦੇ ਉਹਨਾਂ ਨੇ ਆਖਿਆ ਵੀ ਠੀਕ ਹੈ, ਤੈਨੂੰ ਰਾਜਾ ਮੰਨ ਲੈਂਦੇ ਹਾਂ। ਮੰਨ ਲਿਆ ਰਾਜਾ। ਪਰ ਜਦੋਂ ਸਵੇਰ ਦੇ 4 ਵਜੇ ਉਸ ਵੇਲੇ ਗਿੱਦੜ ਨੂੰ ਕੂਕਣੀ ਆ ਗਈ। ਗਿੱਦੜ ਦੀ ਇੱਕ ਭੈੜੀ ਆਦਤ ਹੈ, ਉਹ ਕੂਕਾਂ ਮਾਰਦਾ, ਕੂ ਕੂ ਕਰਕੇ ਕੂਕਦਾ ਉੱਚਾ ਉੱਚਾ। ਜਦੋਂ ਉਹ ਸਵੇਰੇ ਸਵੇਰੇ ਕੂਕਣ ਲੱਗਾ, ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਗਿੱਦੜ ਹੈ, ਅਸੀਂ ਇਹਨੂੰ ਸ਼ੇਰ ਬੰਨੀ ਬੈਠੇ ਸੀ, ਰੰਗ ਤਾਂ ਸ਼ੇਰ ਵਾਲਾ ਪਰ ਕੰਮ ਇਹਦੇ ਗਿੱਦੜਾਂ ਵਾਲੇ ਹਨ। ਇਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਗੁਰੂ ਸਾਹਿਬ ਵਾਲੇ ਬਾਣੇ ਪਾ ਪਾ ਕੇ ਗੁਰੂ ਤਾਂ ਬਣਨ ਦੀ ਕੋਸ਼ਿਸ਼ ਕਰਦਾ ਸੀ, ਪਰ ਗੁਰੂ ਵਾਲੇ ਗੁਣ ਵੀ ਤਾਂ ਹੋਣ, ਉਹਦੇ 'ਚ ਹੈ ਨਹੀਂ ਸਨ। ਹਾਂਜੀ,
ਕੇਹਰ ਕੋ ਕਾਢਨ ਚਾਹੈ ਕਿਮ ਇਛ ਪੁਰੰਤਾ।
ਅਤੇ ਜਿਵੇਂ ਕੋਈ ਗਿੱਦੜ ਨਕਲੀ ਬਾਣਾ ਪਾ ਕੇ ਸ਼ੇਰਾਂ ਵਾਲਾ ਜੰਗਲ 'ਚੋਂ ਸ਼ੇਰ ਨੂੰ ਕੱਢਣਾ ਚਾਹੇ, ਉਹ ਕੱਢ ਨਹੀਂ ਸਕਦਾ, ਉਹਦੀ ਇੱਛਾ ਪੂਰੀ ਹੋ ਨਹੀਂ ਸਕਦੀ। ਇੱਦਾਂ ਬਾਬੇ ਪ੍ਰਿਥੀ ਚੰਦ ਦੀ ਇੱਛਾ ਪੂਰੀ ਨਹੀਂ ਹੋਈ, ਮਨ ਵਿੱਚ ਹੀ ਰਹਿ ਗਈ। ਹਾਂਜੀ,
ਗਾਦੀ ਸੀਤਾ ਲੈਣ ਕੋ ਰਾਵਣ ਸਮ ਹੋਵਾ।
ਉਹ ਗੁਰਤਾ ਗੱਦੀ ਰੂਪੀ ਸੀਤਾ ਨੂੰ ਪ੍ਰਾਪਤ ਕਰਨ ਲਈ ਰਾਵਣ ਦੀ ਤਰ੍ਹਾਂ ਜ਼ੋਰ ਲਾਉਂਦਾ ਰਿਹਾ।
ਅਭਿਲਾਖਤ ਹੀ ਪਚ ਗਯੋ ਨਹਿ ਸੋ ਸੁਖ ਜੋ,
ਪਰ ਉਹ ਇੱਛਾ ਉਹਦੀ ਪੂਰੀ ਨਹੀਂ ਹੋਈ, ਮਰ ਗਿਆ।
ਕੰਸ ਕ੍ਰਿਸ਼ਨ ਕੇ ਹਤਨ ਹਿਤ ਛਲ ਰਚੇ ਕਨੇਰੇ,
ਜਿਵੇਂ ਕੰਸ ਨੇ ਭਗਵਾਨ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਬੜੇ ਹੀ ਛਲ ਕੀਤੇ ਸਨ, ਬੜੇ ਹੀ ਯਤਨ ਕੀਤੇ ਸਨ।
ਮਾਰਤ ਆਪ ਹੈ ਮਰ ਗਯੋ ਤਿਮ ਪ੍ਰਿਥਿਆ ਹੇਰੇ,
ਏਦਾਂ ਜਿਵੇਂ ਕੰਸ ਕ੍ਰਿਸ਼ਨ ਜੀ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਕਰਦਾ ਆਪ ਹੀ ਮਰ ਗਿਆ ਸੀ, ਇਦਾਂ ਪ੍ਰਿਥੀ ਚੰਦ ਆਪਣੀ ਕਰਨੀ ਦਾ ਫਲ ਪਾ ਕੇ ਆਪ ਹੀ ਮਰ ਗਿਆ।
ਸਸਾ ਕਹੈ ਮੈਂ ਸ਼ੇਰ ਹੋ ਗਰਭਤ ਵਿੱਚ ਪਾਈ,
ਕਹਿੰਦੇ ਸਸਾ ਖਰਗੋਸ਼ ਕਹਿੰਦਾ ਵੀ ਮੈਂ ਸ਼ੇਰ ਹਾਂ ਅਤੇ ਮੈਂ ਆਪਣੇ ਸਾਰੇ ਜੰਗਲ ਦਾ ਰਾਜਾ ਹਾਂ, ਪਰ ਉਹ ਸ਼ੇਰ ਬਣ ਤਾਂ ਨਹੀਂ ਸਕਦਾ। ਹਾਂਜੀ,
ਜਬ ਆਵੇ ਗਜ ਸਮੁਖ ਤਿਸ ਤਬ ਕੌਣ ਹਟਾਈ,
ਜਦੋਂ ਸਾਹਮਣੇ ਹਾਥੀ ਆ ਜਾਵੇ, ਹਾਥੀ ਨੂੰ ਹੁਣ ਸਸਾ ਹਟਾ ਤਾਂ ਨਹੀਂ ਸਕਦਾ, ਪੈਰ ਥੱਲੇ ਆ ਕੇ ਮਰ ਜਾਵੇਗਾ। ਇੱਦਾਂ ਹੀ ਪ੍ਰਿਥੀ ਚੰਦ ਸਸਾ ਸੀ, ਸ਼ੇਰ ਬਣਨਾ ਚਾਹੁੰਦਾ ਸੀ। ਹਾਂਜੀ,
ਗੁਰੂ ਬਣਿਓ ਮੈਂ ਨਿਤ ਕਹੈ ਜਬ ਜਮ ਦੇ ਪੀਰਾ,
ਕਹਿੰਦਾ ਸੀ ਮੈਂ ਗੁਰੂ ਹਾਂ ਮੈਂ ਗੁਰੂ ਹਾਂ, ਪਰ ਜਦੋਂ ਜਮਾਂ ਦੇ ਡੰਡੇ ਸਿੱਖਾਂ ਨੂੰ ਪੈਣਗੇ ਉਹਨਾਂ ਨੂੰ ਬਚਾ ਨਹੀਂ ਸਕੇਗਾ। ਹਾਂਜੀ,
ਸਿੱਖਿਆ ਨੇ ਗਨ ਔਰ ਆਪ ਕੋ ਧਾਰ ਹੈ ਕੋ ਧੀਰਾ,
ਉਦੋਂ ਨਾ ਆਪਣਾ ਬਚਾ ਕਰ ਸਕਦਾ ਅਤੇ ਨਾ ਆਪਣੇ ਸਿੱਖਾਂ ਦਾ, ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚਾ ਗੁਰੂ, ਕੱਚੇ ਗੁਰੂ ਦੀ ਇੰਨੀ ਤਾਕਤ ਨਹੀਂ ਵੀ ਉਹ ਕਿਸੇ ਦੀ ਮੁਕਤੀ ਕਰ ਸਕੇ, ਉਹ ਆਪਣੀ ਨਹੀਂ ਕਰ ਸਕਿਆ, ਦੂਜੇ ਦੀ ਕੀ ਕਰੇਗਾ। ਹਾਂਜੀ,
ਮਿਹਰਬਾਨ ਪ੍ਰਸਥਾਨ ਕੋ ਚਾਹੈ ਬਹੁ ਤੇਰਾ,
ਮਿਹਰਬਾਨ ਜਿਹੜਾ ਸੀ ਉਹ ਚਾਹੁੰਦਾ ਸੀ ਬਈ ਮੈਂ ਆਪਣੇ ਪਿਤਾ ਦੀ ਥਾਂ 'ਤੇ ਜਾ ਕੇ ਬਦਲਾ ਲੈਣ ਵਾਸਤੇ ਕੋਸ਼ਿਸ਼ ਕਰਾਂ। ਹਾਂਜੀ,
ਜਨਨੀ ਜਾਨ ਨਾ ਦੇਤ ਹੈ ਕਰਨੇ ਹੁਕ ਨੇਰਾ,
ਪਰ ਮਿਹਰਬਾਨ ਦੀ ਮਾਂ ਕਰਮੋ ਮਿਹਰਬਾਨ ਨੂੰ ਕਿਤੇ ਜਾਣ ਨਹੀਂ ਸੀ ਦਿੰਦੀ, ਉਹ ਰੋਕ ਕੇ ਰੱਖਦੀ ਪੁੱਤਰ ਆਪਾਂ ਇਸ ਝਗੜੇ 'ਚ ਨਾ ਪਈਏ। ਹਾਂਜੀ,
ਹੇ ਸੁੱਤ ਤੂੰ ਅਬ ਆਸਰਾ ਸਿੱਖ ਸੰਗਤ ਕੇਰਾ,
ਹੇ ਪੁੱਤਰ ਹੁਣ ਤੂੰ ਹੀ ਸਾਡਾ ਇੱਕ ਆਸਰਾ ਹੈ, ਆਪਣੀ ਸੰਗਤ ਜਿਹੜੀ ਮੀਣਿਆਂ ਦੀ ਹੈ, ਸਾਡੀ ਸੰਗਤ ਹੈ ਜਿਹੜੀ ਸਾਨੂੰ ਮੰਨਦੀ ਹੈ, ਉਹਨਾਂ ਦਾ ਵੀ ਤੂੰ ਹੀ ਸਹਾਰਾ ਹੈ, ਤੇਰੇ ਤੋਂ ਬਿਨਾਂ ਪੁੱਤਰ ਸਾਡਾ ਕੋਈ ਆਸਰਾ ਨਹੀਂ। ਹਾਂਜੀ,
ਮੈਂ ਆਨੰਦ ਤੇ ਰਹਿਤ ਹਾਂ ਪਿਖ ਕਰ ਮੁਖ ਤੇਰਾ,
ਹੇ ਪੁੱਤਰ ਤੇਰਾ ਮੂੰਹ ਵੇਖ ਵੇਖ ਕੇ ਮੈਂ ਖੁਸ਼ ਹੁੰਦੀ ਹਾਂ, ਆਨੰਦ ਵਿੱਚ ਰਹਿੰਦੀ ਹਾਂ, ਤੇਰੇ ਸਹਾਰੇ 'ਤੇ ਮੈਂ ਜਿਉਂਦੀ ਹਾਂ, ਮੇਰਾ ਹੋਰ ਕੋਈ ਆਸਰਾ ਨਹੀਂ ਪੁੱਤਰ।
ਤੋਹੇ ਪਿਤਾਮਾ ਜਗ ਗੁਰੂ ਅਜਮਤ ਧਰ ਪਾਰੀ,
ਹਾਂ ਤੇਰਾ ਦਾਦਾ ਸ਼੍ਰੀ ਗੁਰੂ ਰਾਮਦਾਸ ਜੀ ਬੜੇ ਮਹਾਨ ਅਜਮਤਾਂ ਦੇ ਸ਼ਕਤੀਆਂ ਦੇ ਮਾਲਕ ਸਨ, ਬੜੇ ਮਹਾਨ ਸਨ ਸਤਿਗੁਰੂ ਰਾਮਦਾਸ ਜੀ। ਹਾਂਜੀ,
ਨਰ ਨਿਹਾਲ ਕਰ ਸੈਂਕਰੇ ਦੁਰਮਤ ਉਰਟਾਰੀ,
ਉਹਨਾਂ ਨੇ ਲੱਖਾਂ ਸੰਗਤਾਂ ਨੂੰ ਧਿਆਨ ਨਿਹਾਲ ਕੀਤਾ, ਲੱਖਾਂ ਦਾ ਭਲਾ ਕੀਤਾ, ਲੱਖਾਂ ਨੂੰ ਪਰਮੇਸ਼ਰ ਨਾਲ ਜੋੜਿਆ। ਹਾਂਜੀ,
ਬਖਸ਼ਤ ਨਵਨਿਧ ਸਿੱਧ ਕੋ ਪਿਖ ਕਹਿ ਨਿਜ ਸੇਵਾ,
ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸਿੱਖਾਂ ਨੂੰ ਵਿਧੀਆਂ ਸਿੱਧੀਆਂ ਨੌ ਨਿਧੀਆਂ ਸਾਰੇ ਹੀ ਖਜ਼ਾਨੇ ਬਖਸ਼ ਦਿੱਤੇ, ਸਾਰੇ ਹੀ ਕਾਰਜ ਸਿੱਖਾਂ ਦੇ ਰਾਸ ਕੀਤੇ, ਰਾਜ ਭਾਗ ਦਿੱਤੇ, ਬੜੀਆਂ ਬੜੀਆਂ ਬਖਸ਼ਿਸ਼ਾਂ ਆਪਣੇ ਸੇਵਕਾਂ 'ਤੇ ਕੀਤੀਆਂ।
ਪੂਜਨੀਏ ਸਭ ਕੇ ਭਏ ਜਗ ਸ਼੍ਰੀ ਗੁਰਦੇਵਾ,
ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਰਿਆਂ ਦੇ ਪੂਜਨੀਕ ਹੋਏ, ਸਾਰੀ ਦੁਨੀਆ ਉਹਨਾਂ ਨੂੰ ਪੂਜਦੀ ਸੀ, ਸਾਰੇ ਗੁਰੂ ਰਾਮਦਾਸ ਦੀ ਜੈ ਜੈਕਾਰ ਕਰਦੇ ਸਨ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਸ਼੍ਰੀ ਗੁਰੂ ਰਾਮਦਾਸ ਦੀ ਜੈ ਜੈਕਾਰ ਹੁੰਦੀ ਸੀ। ਹਾਂਜੀ,
ਤੋਹੇ ਪਿਤਾਸੇ ਵੇ ਨਹੀਂ ਹੋਏ ਨਾ ਅਨੁਸਾਰੀ,
ਪੁੱਤਰ ਮਿਹਰਬਾਨ ਤੇਰੇ ਪਿਤਾ ਨੇ ਯਾਨੀ ਬਾਬੇ ਪ੍ਰਿਥੀ ਚੰਦ ਨੇ ਸ਼੍ਰੀ ਗੁਰੂ ਰਾਮਦਾਸ ਦਾ ਹੁਕਮ ਨਹੀਂ ਮੰਨਿਆ, ਉਹਨਾਂ ਦੀ ਸੇਵਾ ਨਹੀਂ ਕੀਤੀ, ਉਹਨਾਂ ਦੇ ਅਨੁਸਾਰ ਹੋ ਕੇ ਉਹਨਾਂ ਦੀ ਰਜਾ ਵਿੱਚ ਉਹਨਾਂ ਦੇ ਭਾਣੇ ਵਿੱਚ ਰਹਿ ਕੇ ਨਹੀਂ ਤੁਰਿਆ ਤੇਰਾ ਪਿਤਾ। ਹਾਂਜੀ,
ਸਮਤਾ ਕੋ ਕਰ ਤੋ ਰਹਿਓ ਕਟ ਗਿਰਾ ਉਚਾਰੀ,
ਬਰਾਬਰੀ ਕਰਦਾ ਰਿਹਾ, ਜੋ ਮਹਾਰਾਜ ਹੁਕਮ ਦਿੰਦੇ ਸੀ ਉਹਦਾ ਜਵਾਬ ਦਿੰਦਾ ਰਿਹਾ, ਕੌੜੇ ਬਚਨ ਵੀ ਬੋਲਦਾ ਰਿਹਾ, ਹੁਕਮ ਮੰਨਣਾ, ਨਿਮਰਤਾ 'ਚ ਰਹਿਣਾ, ਸੇਵਾ ਕਰਨੀ, ਇਹ ਕੰਮ ਤੇਰੇ ਪਿਤਾ ਨੇ ਨਹੀਂ ਸਿੱਖੇ, ਬਲਕਿ ਅੱਗੋਂ ਸਵਾਲ ਜਲਾ ਸਲਾਮ ਜਵਾਬ ਦੋਵੇਂ ਕਰੇ ਵਾਲੀ ਗੱਲ ਸੀਗੀ, ਮਹਾਰਾਜ ਦਾ ਗੁਰੂ ਰਾਮਦਾਸ ਦਾ ਹੁਕਮ ਨਹੀਂ ਸੀ ਮੰਨਦਾ। ਹਾਂਜੀ,
ਕਹਿਓ ਨਾ ਮਨ ਹੈ ਕੁਛ ਕਬ ਹੈ ਜਾਨ ਹੈ ਪਿਤ ਮੇਰਾ,
ਹਾਂ ਗੁਰੂ ਸਾਹਿਬ ਦਾ ਹੁਕਮ ਨਹੀਂ ਸੀ ਮੰਨਦਾ, ਇਹ ਸਮਝਦਾ ਸੀ ਵੀ ਮੇਰੇ ਪਿਤਾ ਹੀ ਹਨ, ਬਸ ਪਿਓ ਹੀ ਸਮਝਿਆ, ਗੁਰੂ ਕਰਕੇ ਨਹੀਂ ਜਾਣਿਆ ਸਤਿਗੁਰਾਂ ਨੂੰ।
ਹਾਂਜੀ, ਪ੍ਰਭੂ ਨਾ ਜਾਣਿਓ ਅਦਬ ਕਰ ਲੜ ਤੋ ਬਹੁ ਬੇਰਾ।
ਬਹੁਤ ਵਾਰੀ ਲੜ ਪੈਂਦਾ ਸੀ ਪਿਤਾ ਜੀ ਨਾਲ, ਸਤਿਗੁਰੂ ਰਾਮਦਾਸ ਜੀ ਨਾਲ, ਅਤੇ ਪਰਮੇਸ਼ੁਰ ਕਰਕੇ ਨਹੀਂ ਜਾਣਿਆ, ਹਮੇਸ਼ਾ ਬਸ ਦੁਨਿਆਵੀ ਤੌਰ 'ਤੇ ਪਿਓ ਪੁੱਤਰ ਵਾਲਾ ਰਿਸ਼ਤਾ ਰੱਖਿਆ, ਉਹ ਵੀ ਜਿਹੜਾ ਸੀ ਸਹੀ ਤਰੀਕੇ ਨਾਲ ਨਹੀਂ ਨਿਭਾਇਆ। ਹਾਂਜੀ,
ਸਾਸ ਰਹੀ ਸਮਝਾਵਤੀ ਜੇ ਚਾਹੇ ਗੁਰਗਾਦੀ।
ਤੇਰੀ ਦਾਦੀ ਮੇਰੀ ਸੱਸ ਬੀਬੀ ਭਾਨੀ ਉਹ ਤੇਰੇ ਪਿਓ ਨੂੰ ਬੜਾ ਸਮਝਾਉਂਦੀ ਸੀ ਵੀ ਪੁੱਤਰ ਪ੍ਰਿਥੀ ਚੰਦ ਪਿਤਾ ਜੀ ਦਾ ਹੁਕਮ ਮੰਨੀ ਦਾ ਹੈ, ਸਾਹਮਣੇ ਨਹੀਂ ਬੋਲੀ ਦਾ, ਇਹਨਾਂ ਨੂੰ ਪਰਮੇਸ਼ੁਰ ਕਰਕੇ ਜਾਣੇਗਾ ਤੇ ਤਾਂ ਕੁਛ ਮਿਲੇਗਾ। ਹਾਂਜੀ,
ਸਮਤਾ ਕਰੋ ਨਾ ਪਿਤਾ ਕੀ ਨਹ ਦੁਖੂ ਜਹਬਾਦੀ।
ਤੂੰ ਆਪਣੇ ਪਿਤਾ ਦੀ ਬਰਾਬਰੀ ਨਾ ਕਰਿਆ ਕਰ, ਝਗੜਾ ਨਾ ਕਰਿਆ ਕਰ, ਵਾਦ ਵਿਵਾਦ ਨਾ ਕਰਿਆ ਕਰ ਇਹਨਾਂ ਦੇ ਨਾਲ। ਹਾਂਜੀ,
ਨਾ ਹੀ ਤਾਂ ਲੈ ਹੈ ਦਾਸ ਕੋ ਛੂ ਛੇ ਰਹਿ ਜਾਵੋ।
ਨਹੀਂ ਤਾਂ ਕੋਈ ਸੇਵਾਦਾਰ, ਕੋਈ ਸਿੱਖ ਸੇਵਾ ਕਰਕੇ ਗੁਰਿਆਈ ਲੈ ਜਾਏਗਾ ਅਤੇ ਤੂੰ ਖਾਲੀ ਰਹਿ ਜਾਏਗਾ, ਤੈਨੂੰ ਗੁਰਿਆਈ ਨਹੀਂ ਮਿਲਣੀ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸਨ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ, ਉਹ ਮਹਾਰਾਜ ਦਾ ਬਚਨ ਨਹੀਂ ਮੰਨ ਸਕੇ, ਸੇਵਾ ਨਹੀਂ ਕਰ ਸਕੇ, ਇਸ ਕਰਕੇ ਗੁਰਿਆਈ ਸੇਵਾਦਾਰ ਭਾਈ ਲੈਣੇ ਨੂੰ ਮਿਲ ਗਈ ਸੀ। ਅਤੇ ਗੁਰੂ ਅੰਗਦ ਦੇਵ ਜੀ ਦੇ ਵੀ ਦੋ ਪੁੱਤਰ ਸਨ, ਬਾਬਾ ਦਾਤੂ ਜੀ ਅਤੇ ਬਾਬਾ ਦਾਸੂ ਜੀ। ਉਹਨਾਂ ਨੇ ਵੀ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਦਾ ਹੁਕਮ ਨਹੀਂ ਮੰਨਿਆ, ਸੇਵਾ ਨਹੀਂ ਕੀਤੀ, ਬਚਨ ਨਹੀਂ ਪਾਲਿਆ, ਗੁਰਿਆਈ ਗੁਰੂ ਅਮਰਦਾਸ ਜੀ ਨੂੰ ਮਿਲ ਗਈ ਸੀ। ਗੁਰੂ ਅਮਰਦਾਸ ਜੀ ਦੇ ਵੀ ਦੋ ਪੁੱਤਰ ਸਨ, ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ। ਉਹਨਾਂ ਨੇ ਵੀ ਪਿਤਾ ਦਾ ਹੁਕਮ ਨਹੀਂ ਮੰਨਿਆ ਅਤੇ ਗੁਰਿਆਈ ਤੁਹਾਡੇ ਪਿਤਾ ਜੀ ਨੂੰ ਮਿਲ ਗਈ ਸੀ। ਕਿਤੇ ਇਹ ਨਾ ਹੋਵੇ ਤੁਹਾਡੇ ਪਿਤਾ ਜੀ ਵੀ ਗੁਰਿਆਈ ਕਿਸੇ ਸੇਵਾਦਾਰ ਨੂੰ ਦੇ ਦੇਣ, ਜਿਹੜਾ ਬਚਨ ਮੰਨੇਗਾ, ਜਿਹੜਾ ਇਹ ਕਮਾਈ ਕਰੇਗਾ ਉਹਨੂੰ ਮਿਲੇਗੀ। ਅਤੇ ਪੁੱਤਰ ਤੂੰ ਹੁਕਮ ਮੰਨਿਆ ਕਰ, ਸੇਵਾ ਕਰਿਆ ਕਰ, ਜੋ ਗੁਰੂ ਸਾਹਿਬ ਦਾ ਹੁਕਮ ਮੰਨੇਗਾ ਉਹੀ ਗੁਰਿਆਈ ਲਵੇਗਾ। ਹਾਂਜੀ,
ਸੇਵਾ ਕੇ ਬਸ ਹੋਤ ਹੈ ਤੁਮ ਸੇਵਕ ਮਾਵੋ।
ਇਹ ਗੱਦੀ ਸੇਵਕ ਦੀ ਹੈ, ਇਹ ਵਸਤੂ ਸੇਵਕ ਦੀ ਹੈ, ਸੇਵਾ ਕਰਨ ਵਾਲੇ ਦੇ ਬਸ ਹੁੰਦੀ ਹੈ। ਮਹਾਰਾਜ, ਪੁੱਤਰ ਤੂੰ ਸੇਵਾ ਕਰਿਆ ਕਰ, ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਤੈਨੂੰ ਇਹ ਗੁਰਿਆਈ ਗੱਦੀ ਦੇ ਦੇਣਗੇ। ਹਾਂਜੀ,
ਏਕ ਨਾ ਮਾਨੀ ਕਿਸੇ ਕੀ ਨਿਜ ਹਿਤ ਨਹਿ ਜਾਣਾ।
ਪਰ ਮਿਹਰਬਾਨ, ਤੇਰੇ ਪਿਤਾ ਨੇ ਨਾ ਆਪਣੀ ਮਾਂ ਦੀ ਗੱਲ ਮੰਨੀ, ਨਾ ਮੇਰੀ ਗੱਲ ਮੰਨੀ, ਨਾ ਕਿਸੇ ਸਿਆਣੇ ਬੰਦੇ ਦੀ ਗੱਲ ਮੰਨੀ, ਕਿਸੇ ਦੀ ਗੱਲ ਨਹੀਂ ਮੰਨੀ। ਗੁਰੂ ਸਾਹਿਬ ਜੀ ਦਾ ਉਹ ਖੁਸ਼ੀਆਂ ਦਾ ਪਾਤਰ ਨਹੀਂ ਬਣਿਆ, ਤੇਰਾ ਪਿਤਾ ਹਾਂ ਆਪਣੀ ਆਕੜ ਵਿੱਚ ਹੀ ਰਿਹਾ ਸਾਰੀ ਉਮਰ। ਹਾਂਜੀ,
ਲੱਖ ਵਿਸਾਲ ਬੁੱਧ ਆਪਣੀ ਔਰ ਮੈਂ ਗਰਬਾਨਾ।
ਆਪਣੀ ਬੁੱਧੀ ਵੱਡੀ ਸਮਝ ਕੇ ਵੀ ਮੈਂ ਸਿਆਣਾ ਹਾਂ, ਮੈਂ ਨਹੀਂ ਕਿਸੇ ਦੀ ਸਲਾਹ ਲੈਣੀ। ਮਾਂ ਦੀ ਗੱਲ ਵੀ ਨਹੀਂ ਸੀ ਮੰਨਦਾ, ਪਿਤਾ ਜੀ ਦੀ ਵੀ ਨਹੀਂ ਸੀ ਮੰਨਦਾ, ਸੰਗਤ ਦੀ ਵੀ ਨਹੀਂ ਸੀ ਮੰਨਦਾ, ਆਪਣੀ ਮਰਜ਼ੀ ਕਰਦਾ ਸੀ। ਹਾਂਜੀ,
ਅਰਜਨ ਆਇਸ ਮਾਨ ਕਰ ਲਵਪੁਰੀ ਸਦਾਵਾ।
ਤੇਰੇ ਚਾਚੇ ਨੇ, ਗੁਰੂ ਅਰਜਨ ਦੇਵ ਨੇ ਆਪਣੇ ਪਿਤਾ ਗੁਰੂ ਰਾਮਦਾਸ ਦਾ ਹੁਕਮ ਮੰਨਿਆ ਅਤੇ ਉਹ ਲਾਹੌਰ ਚਲੇ ਗਏ। ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਇਹ ਕਿਹਾ ਸੀ ਵਾਰੀ ਵਾਰੀ, ਪਹਿਲਾਂ ਤੇਰੇ ਪਿਤਾ ਨੂੰ ਕਿਹਾ ਸੀ ਪ੍ਰਿਥੀ ਚੰਦ ਨੂੰ, ਫਿਰ ਤੇਰੇ ਚਾਚੇ ਮਹਾਂਦੇਵ ਨੂੰ ਕਿਹਾ ਸੀ, ਫਿਰ ਗੁਰੂ ਅਰਜਨ ਦੇਵ ਨੂੰ ਕਿਹਾ ਸੀ। ਤੇਰੇ ਪਿਤਾ ਨੇ ਵੀ ਨਹੀਂ ਗੱਲ ਮੰਨੀ, ਤੇਰੇ ਚਾਚੇ ਮਹਾਂਦੇਵ ਨੇ ਵੀ ਨਹੀਂ ਮੰਨੀ, ਪਰ ਅਰਜਨ ਸਾਰਿਆਂ ਤੋਂ ਛੋਟਾ ਸੀ, ਉਹਨੇ ਤੇਰੇ ਦਾਦੇ ਦੀ ਗੱਲ ਮੰਨ ਕੇ ਲਾਹੌਰ ਜਾਣਾ ਕੀਤਾ ਸੀ। ਹਾਂਜੀ,
ਇਸ ਹੀ ਤੇ ਸੋ ਪ੍ਰਸੰਨ ਹੋਇਆ ਤਿੰਨ ਕੇ ਮਨ ਭਾਵਾ।
ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਖੁਸ਼ ਹੋ ਕੇ ਗੁਰਿਆਈ ਗੱਦੀ ਤੇਰੇ ਚਾਚੇ ਨੂੰ ਦੇ ਦਿੱਤੀ, ਯਾਨੀ ਕਿ ਗੁਰੂ ਅਰਜਨ ਦੇਵ ਨੂੰ ਦੇ ਦਿੱਤੀ, ਤੇਰੇ ਪਿਤਾ ਨੂੰ ਨਹੀਂ ਦਿੱਤੀ। ਹਾਂਜੀ,
ਗੁਰਤਾ ਗਾਦੀ ਪਰ ਥਿਰਿਓ ਅਜਮਤ ਕੋ ਪਾਏ।
ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਬਣ ਗਏ, ਗੁਰਿਆਈ ਗੱਦੀ 'ਤੇ ਬੈਠ ਗਏ, ਪਰ ਅਜਮਤਾਂ ਕਰਾਮਾਤਾਂ ਸ਼ਕਤੀਆਂ ਦੇ ਮਾਲਕ ਬਣ ਗਏ। ਸਾਰੀਆਂ ਰਿਧੀਆਂ ਸਿੱਧੀਆਂ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਦੇ ਦਿੱਤੀਆਂ, ਸਾਰੀ ਰੂਹਾਨੀ ਤਾਕਤ ਉਹਨਾਂ ਨੂੰ ਦੇ ਦਿੱਤੀ।
ਦੇਖ ਨਿਕਟ ਤੇਰੇ ਹੱਥਿਓ ਸੁਲਹੀ ਤਸ ਜਾਏ।
ਹਾਂ, ਦੇਖ ਉਹਨਾਂ ਦੀ ਸ਼ਕਤੀ ਹੈ ਵੀ ਸੁਲਹੀ ਖਾਨ ਉਹਨਾਂ ਨੂੰ ਮਾਰਨ ਚੱਲਿਆ ਸੀ, ਤੁਹਾਡੇ ਸਾਹਮਣੇ ਇਸੇ ਪਿੰਡ ਕੋਠੇ ਗੁਰੂ ਦੇ ਵਿੱਚ ਪੱਠੇ ਵਿੱਚ ਡਿੱਗ ਕੇ ਸੜ ਕੇ ਮਰ ਗਿਆ।
ਸੁਲਭੀ ਗਮਨਿਆ ਪਕੜਨੇ ਮਗ ਵਿਖੇ ਸੰਘਾਰਾ।
ਤੇ ਸੁਲਭੀ ਖਾਨ ਹੁਣ ਉਹਨਾਂ ਨੂੰ ਮਾਰਨ ਚੱਲਿਆ ਸੀ, ਉਹ ਰਸਤੇ ਵਿੱਚ ਸ਼ਹੀਦਾਂ ਨੇ ਮਾਰ ਦਿੱਤਾ।
ਤੋਹੇ ਪਿਤਾ ਅਸਗਤ ਭਈ ਕੁਛ ਚੱਲਿਓ ਨਾ ਚਾਰਾ।
ਤੇਰੇ ਪਿਤਾ ਦੀ ਦੇਖੋ ਇਹ ਹਾਲਤ ਹੋ ਗਈ ਹੈ, ਉਹ ਵੀ ਲਾਹੌਰ ਪਹੁੰਚ ਨਹੀਂ ਸਕਿਆ, ਰਸਤੇ ਵਿੱਚ ਹੀ ਉਹਦੀ ਮੌਤ ਹੋ ਗਈ ਹੈ।
ਘਰ ਆਪਣੇ ਗੁਜਰਾਨ ਬਹੁ ਸਿੱਖ ਸੇਵਕ ਆਵੈ।
ਇਸ ਵਾਸਤੇ ਮੇਰੇ ਪੁੱਤਰ ਤੂੰ ਹੁਣ ਸਿਆਣਾ ਬਣ ਜਾ, ਕਿਸੇ ਦੇ ਆਖੇ ਲੱਗ ਕੇ ਕਿਸੇ ਝਗੜੇ ਵਿੱਚ ਨਾ ਪੈ। ਆਪਣੀ ਜਿੰਨੀ ਵੀ ਸੰਗਤ ਆਪਾਂ ਨੂੰ ਮੰਨਦੀ ਹੈ ਉਹ ਆਪਣੀ ਭੇਟਾ ਦਸਵੰਧ ਆਪਾਂ ਨੂੰ ਦੇਈ ਜਾਂਦੀ ਹੈ। ਆਪਣਾ ਗੁਜਰਾਨ ਇੱਥੇ ਇਸ ਪਿੰਡ ਵਿੱਚ ਸੋਹਣਾ ਚੱਲੀ ਜਾਂਦਾ, ਅਸੀਂ ਆਪਣੀ ਸੰਗਤ ਨੂੰ ਸਾਂਭ ਕੇ ਰੱਖੀਏ, ਅਸੀਂ ਉਹਨਾਂ ਦੀ ਗੱਦੀ ਤੋਂ ਕੀ ਲੈਣਾ, ਉਹ ਜਾਣਨ ਉਹਨਾਂ ਦਾ ਕੰਮ ਜਾਣੇ, ਆਪਾਂ ਇਸ ਝਗੜੇ ਵਿੱਚ ਨਾ ਪਈਏ ਹੁਣ। ਹਾਂਜੀ,
ਬੈਠੇ ਕਰੋ ਆਨੰਦ ਕੋ ਸੁਖ ਲੇਹੋ ਮਨ ਭਾਵੈ।
ਬੇਟਾ ਮਹਾਂਦੇਵ ਆਪਾਂ ਇੱਥੇ ਰਹਿ ਕੇ ਆਨੰਦ ਕਰੀਏ, ਸੁਖ ਲਈਏ, ਆਪਣੇ ਚਾਚੇ ਦੇ ਨਾਲ ਵੈਰ ਨਾ ਵਧਾਈਏ। ਹਾਂਜੀ,
ਕਰਾ ਮਾਤ ਕੋ ਜੋਰ ਤੇ ਨਰ ਕਿਤੇ ਸੰਘਾਰੇ।
ਹਾਂ, ਗੁਰੂ ਅਰਜਨ ਦੇਵ ਕੋਲ ਕੋਈ ਕਰਾ ਮਾਤ ਹੈ, ਕੋਈ ਸ਼ਕਤੀ ਹੈ ਜਿਹਦੇ ਜ਼ੋਰ ਨਾਲ ਉਹਨਾਂ ਨੇ ਕਿੰਨੇ ਹੀ ਬੰਦੇ ਮਾਰ ਦਿੱਤੇ। ਸੁਲੀ ਖਾਨ ਮਰ ਗਿਆ, ਸੁਲਭੀ ਖਾਨ ਮਰ ਗਿਆ, ਤੇਰਾ ਪਿਤਾ ਵੀ ਮਰ ਗਿਆ, ਇਸ ਕਰਕੇ ਸਾਨੂੰ ਉਹਨਾਂ ਦੇ ਨਾਲ ਹੋਰ ਝਗੜਾ ਨਹੀਂ ਛੇੜਨਾ ਚਾਹੀਦਾ। ਹੁਣ ਕਰਮੋ ਨੂੰ ਗੁਰੂ ਮਹਾਰਾਜ ਦੀ ਸ਼ਕਤੀ ਦਾ ਵੀ ਕੁਝ ਪਤਾ ਲੱਗਾ, ਭਾਵੇਂ ਕਿ ਮਹਾਰਾਜ ਨੇ ਕਰਾਮਾਤ ਨਾਲ ਨਹੀਂ ਮਾਰੇ। ਗੁਰੂ ਸਾਹਿਬ ਨੂੰ, ਗੁਰੂ ਅਰਜਨ ਦੇਵ ਜੀ ਨੂੰ ਕੀ ਲੱਗੇ ਕਿਸੇ ਨੂੰ ਮਾਰਨ ਨਾਲ, ਮਰ ਤਾਂ ਉਹ ਆਪਣੇ ਕਰਮਾਂ ਕਰਕੇ ਗਏ। ਬੁਰੇ ਬੰਦੇ ਆਪਣੀਆਂ ਬੁਰਿਆਈਆਂ ਕਰਕੇ ਹੀ ਮਰ ਜਾਂਦੇ ਨੇ, ਕੋਈ ਦੂਸਰਾ ਨਹੀਂ ਮਾਰਦਾ, ਸਾਡੇ ਪਾਪ ਹੀ ਸਾਨੂੰ ਮਾਰਦੇ ਆ। ਸਾਧ ਸੰਗਤ ਜੀ, ਸੁਲੀ ਖਾਨ ਆਪਣੇ ਪਾਪਾਂ ਕਰਕੇ ਮਰਿਆ, ਸੁਲਭੀ ਖਾਨ ਆਪਣੇ ਪਾਪਾਂ ਕਰਕੇ ਮਰਿਆ, ਪਿਰਥੀਆ ਆਪਣੇ ਪਾਪਾਂ ਕਰਕੇ ਮਰਿਆ। ਗੁਰੂ ਨਹੀਂ ਕਿਸੇ ਦਾ ਬੁਰਾ ਸੋਚਦੇ, ਮਹਾਰਾਜ ਤਾਂ ਸਾਰਿਆਂ ਦਾ ਭਲਾ ਮੰਗਦੇ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਤਾਂ ਬਖਸ਼ਿੰਦ ਹਨ, ਅਸੀਂ ਭੁੱਲਣਹਾਰ ਗੁਨਾਹਗਾਰ ਪਾਪੀ ਬੰਦੇ ਹਾਂ ਅਤੇ ਗੁਰੂ ਸਾਹਿਬ ਬਖਸ਼ਣ ਵਾਲੇ ਹਨ, ਪਰ ਜੇ ਅਸੀਂ ਬਖਸ਼ਵਾਈਏ ਤਾਂ ਹੀ ਬਖਸ਼ੇ ਜਾਵਾਂਗੇ, ਅਤੇ ਜੇ ਅਸੀਂ ਗੁਰੂ ਦੀ ਬਰਾਬਰੀ ਕਰੀਏ ਫਿਰ ਨਹੀਂ ਬਖਸ਼ੇ ਜਾਵਾਂਗੇ। ਸੋ ਪਿਰਥੀਆ, ਸੁਲੀ, ਸੁਲਭੀ ਇਹਨਾਂ ਨੇ ਗੁਰੂ ਨਾਲ ਮੱਥਾ ਲਾਇਆ, ਖਤਮ ਹੋ ਗਏ। ਹੁਣ ਕਰਮੋ ਆਪਣੇ ਪੁੱਤਰ ਨੂੰ ਬਰਜਦੀ ਹੈ, ਮਿਹਰਬਾਨ ਬੇਟਾ ਤੂੰ ਇਸ ਝਗੜੇ ਵਿੱਚ ਨਾ ਪੈ, ਤੂੰ ਗੁਰੂਆਂ ਦੀ ਬਰਾਬਰੀ ਨਾ ਕਰ, ਤੂੰ ਆਪਣੇ ਘਰ ਬੈਠਾ ਗੁਰੂ ਗੁਰੂ ਜਪੀ ਜਾ ਅਤੇ ਸੰਗਤ ਨੂੰ ਉਪਦੇਸ਼ ਦੇਈ ਜਾ। ਹਾਂਜੀ,
ਨਹਿ ਗਮਨਿਓ ਕਰ ਬੈਰ ਕੋ ਜੀਵਨ ਚਿਤ ਤਾਰੇ।
ਹਾਂ, ਗੁਰੂ ਮਹਾਰਾਜ ਨਾਲ ਵੈਰ ਕਰਨਾ ਠੀਕ ਨਹੀਂ, ਸਾਨੂੰ ਲੋੜ ਨਹੀਂ, ਅਸੀਂ ਝਗੜੇ 'ਚ ਪੈਣਾ ਹੀ ਨਹੀਂ। ਇੱਕੋ ਇੱਕ ਪੁੱਤਰ ਸੀ, ਕਰਮਾਂ ਨੂੰ ਖਤਰਾ ਸੀ ਵੀ ਕਿਸੇ ਝਗੜੇ 'ਚ ਮੇਰਾ ਪੁੱਤਰ ਨਾ ਮਾਰਿਆ ਜਾਵੇ, ਇਸ ਕਰਕੇ ਆਪਣੇ ਪੁੱਤਰ ਨੂੰ ਉਹਨੇ ਲਾਹੌਰ ਜਾਣ ਤੋਂ ਰੋਕ ਦਿੱਤਾ। ਹਾਂਜੀ,
ਜਿਨ ਮਾਰਿਓ ਨਿਜ ਭਰਾਤ ਕੋ ਲਖ ਸ਼ਤਰ ਸਮਾਨਾ।
ਹਾਂ, ਨਾਲੇ ਕਹੀ ਜਾਂਦੀ ਹੈ ਜਿਹਨੇ ਆਪਣਾ ਭਰਾ ਨਹੀਂ ਛੱਡਿਆ ਤੈਨੂੰ ਕਿੱਥੇ ਛੱਡੇਗਾ। ਹਾਂਜੀ,
ਕਹਾਂ ਭਤੀਜੇ ਸੋ ਕਰ ਹੈ ਔਰ ਪਿਆਰ ਮਹਾਨਾ।
ਜਿਹਨੇ ਭਰਾ ਨਾਲ ਪਿਆਰ ਨਹੀਂ ਕੀਤਾ ਉਹ ਭਤੀਜੇ ਨਾਲ ਕਿੱਥੇ ਪਿਆਰ ਕਰੇਗਾ।
ਬਹੁ ਫਲ ਪਾਹਿਓ ਬੈਰ ਤੇ ਅਬ ਟਿਕੋ ਅਵਾਸਾ।
ਆਪਾਂ ਵੈਰ ਕਰਕੇ ਬੜਾ ਨੁਕਸਾਨ ਕਰ ਲਿਆ, ਹੁਣ ਬਸ ਕਰੋ, ਟਿਕ ਜਾਓ, ਹੁਣ ਘਰ ਦੇ ਵਿੱਚ ਬਹਿ ਜਾਓ ਅਤੇ ਲੜਾਈ ਪਿਛਲੀ ਮੇਟ ਦਿਓ। ਹਾਂਜੀ,
ਪ੍ਰਥਮੈ ਕਾਢੇ ਨਗਰ ਤੇ ਤੁਹਮਤ ਦੇ ਤਰਾਸਾ।
ਪਹਿਲਾਂ ਤੁਹਮਤ ਲਾ ਕੇ ਨਗਰ ਤੋਂ ਕੱਢ ਦਿੱਤਾ ਅਤੇ ਹੁਣ ਸਾਨੂੰ ਹੋਰ ਵੀ ਨੁਕਸਾਨ ਪਹੁੰਚਾ ਤਾ, ਹੋਰ ਨਾ ਕੋਈ ਆਪਾਂ ਉਹਨਾਂ ਨਾਲ ਛੇੜਖਾਨੀ ਕਰੀਏ, ਕਿਤੇ ਹੋਰ ਨੁਕਸਾਨ ਨਾ ਹੋ ਜਾਵੇ।
ਇਤਿਆਦਿਕ ਮਾਤਾ ਕਹਿਓ ਨੀਕੇ ਸਮਝਾਵਾ।
ਇਸ ਪ੍ਰਕਾਰ ਮਾਤਾ ਨੇ ਕਰਮੋ ਨੇ ਸਮਝਾਇਆ ਮਿਹਰਬਾਨ ਨੂੰ।
ਮਿਹਰਬਾਨ ਡਰ ਪਿਓ ਤਬ ਹੈ ਕਰ ਬੈਠ ਰਹਾਵਾ।
ਮਿਹਰਬਾਨ ਡਰ ਗਿਆ ਅਤੇ ਆਪਣੇ ਘਰ ਕੋਠੇ ਗੁਰੂ 'ਚ ਬੈਠਾ ਰਿਹਾ, ਭਾਵ ਉਹਨੇ ਹੁਣ ਕੋਈ ਸ਼ਿਕਾਇਤ ਕਰਨ ਵਾਲੀ ਜਾਂ ਲਾਹੌਰ ਜਾਣ ਵਾਲੀ ਜਿਹੜੀ ਗੱਲ ਸੀ ਮਨ ਵਿੱਚੋਂ ਕੱਢ ਦਿੱਤੀ। ਹਾਂਜੀ,
ਨਹੀਂ ਜਾਣ ਕੀ ਮਤ ਕਰੀ ਕਿਸ ਹੀ ਇਸ ਥਾਨੇ।
ਕਿਤੇ ਜਾਣ ਦੀ ਇੱਛਾ ਨਹੀਂ ਕੀਤੀ, ਸਲਾਹ ਨਹੀਂ ਕੀਤੀ, ਕਿਤੇ ਜਾਣ ਦਾ ਖਿਆਲ ਛੱਡ ਦਿੱਤਾ।
ਰਹਿਓ ਗ੍ਰਾਮ ਕੋਠੇ ਬਿਖੈ ਤਿੰਨ ਕੇ ਸਿੱਖ ਮਾਨੇ।
ਉਹ ਕੋਠਾ ਗੁਰੂ ਕਾ ਪਿੰਡ ਹੈ ਮਾਲਵੇ ਵਿੱਚ, ਉੱਥੇ ਬੈਠਾ ਰਿਹਾ। ਉਹਨਾਂ ਦੇ ਜਿਹੜੇ ਸਿੱਖ ਸੀਗੇ ਜਿਹਨਾਂ ਨੂੰ ਮੀਣੇ ਕਹਿੰਦੇ ਆ, ਪਿਰਥੀ ਚੰਦੀਏ, ਉਹਨਾਂ ਦੀ ਉਹ ਸੰਗਤ ਮੀਣਿਆਂ ਦੀ ਉਹ ਮੰਨਦੀ ਸੀ ਉਹਨੂੰ, ਉਹ ਉਹਨਾਂ ਨੂੰ ਗੁਰੂ ਕਰਕੇ ਜਾਣਦੇ ਸਨ। ਬਾਅਦ ਵਿੱਚ ਉਹਨਾਂ ਦਾ ਕਾਫੀ ਲਿਟਰੇਚਰ ਵੀ ਲਿਖਿਆ ਗਿਆ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਬਾਬਾ ਮਿਹਰਬਾਨ ਅਤੇ ਉਹਦੇ ਦੋ ਪੁੱਤਰਾਂ ਨੇ ਚਤੁਰਭੁਜ ਅਤੇ ਹਰ ਜੀ ਨੇ ਲਿਖੀ ਹੈ, ਜਿਹਦੇ ਵਿੱਚ ਗੁਰਬਾਣੀ ਦੇ ਬੜੇ ਸ਼ਬਦਾਂ ਦੇ ਅਰਥ ਪੁਰਾਣੇ ਮਿਲਦੇ ਹਨ, ਪਰਮਾਰਥ ਮਿਲਦੇ ਹਨ। ਇਸੇ ਤਰ੍ਹਾਂ ਹੋਰ ਵੀ ਉਹਨਾਂ ਵਿੱਚ ਇੱਕ ਬਾਬਾ ਦਰਬਾਰੀ ਦਾਸ ਜੀ ਹੋਏ ਨੇ, ਇੱਕ ਬਾਬਾ ਦੱਖਣੀ ਦਾਸ ਜੀ ਹੋਏ ਨੇ, ਦੱਖਣੀ ਰਾਏ ਜੀ ਵਿਦਵਾਨ ਪੁਰਸ਼ ਹੋਏ, ਕਾਫੀ ਉਹਨਾਂ ਨੇ ਗ੍ਰੰਥ ਪੋਥੀਆਂ ਲਿਖੀਆਂ, ਉਹ ਵੱਖਰੀ ਸੰਪਰਦਾ ਮੀਣਿਆਂ ਦੀ। ਦਸਵੇਂ ਪਾਤਸ਼ਾਹ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਨੀਲੇ ਕੱਪੜੇ ਪਾ ਕੇ ਮਾਲਵੇ ਦੀ ਧਰਤੀ 'ਤੇ ਪਹੁੰਚੇ ਅਤੇ ਢਿੱਲਵੀਂ ਕੋਟਕਪੂਰੇ ਦੇ ਲਾਗੇ ਸੋਢੀ ਕੌਲ ਸਾਹਿਬ ਬਾਬੇ ਬਿਹਰਵਾਨ ਦਾ ਪੋਤਰਾ, ਪਿਰਥੀ ਚੰਦ ਦਾ ਪੜਪੋਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭਾਈ ਲੱਗਦਾ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਦੇ ਪੜਪੋਤਰੇ ਸਨ ਅਤੇ ਬਾਬਾ ਕੌਲ ਬਾਬਾ ਪਿਰਥੀ ਚੰਦ ਦਾ ਪੜਪੋਤਰਾ ਸੀ। ਇਹ ਦੋਵੇਂ ਭਾਈ ਇਕੱਠੇ ਹੋਏ, ਸੋਢੀ ਕੌਲ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਟੇ ਕੱਪੜੇ ਭੇਟਾ ਕੀਤੇ, ਮਹਾਰਾਜ ਚਿੱਟੇ ਕੱਪੜੇ ਸਾਫ਼ ਵਧੀਆ ਸੋਹਣੇ ਬਸਤਰ ਪਾਓ ਅਤੇ ਆਹ ਜਿਹੜੇ ਪੀਰਾਂ ਵਾਲੇ ਕੱਪੜੇ ਨੇ ਇਹ ਲਾ ਦਿਓ। ਗੁਰੂ ਸਾਹਿਬ ਜੀ ਨੇ ਉੱਥੇ ਸੋਢੀ ਕੌਲ ਤੋਂ ਚਿੱਟੇ ਬਸਤਰ ਲੈ ਕੇ ਉਹ ਜਿਹੜੇ ਕੱਪੜੇ ਸੀਗੇ ਨੀਲੇ ਪਾੜ ਦਿੱਤੇ ਅਤੇ ਬਚਨ ਕੀਤਾ, ਨੀਲ ਬਸਤਰ ਲੈ ਕੱਪੜੇ ਪਾੜੇ ਤੁਰਕ ਪਠਾਣੀ ਅਮਲ ਕੀਆ। ਸੋ ਸਾਧ ਸੰਗਤ ਜੀ, ਇਹ ਪਰਿਵਾਰ ਬਾਅਦ ਵਿੱਚ ਗੁਰੂ ਘਰ ਨਾਲ ਨੇੜੇ ਵੀ ਲੱਗ ਗਏ ਸਨ, ਮਿਲ ਗਏ ਸਨ, ਪਰ ਪਹਿਲਾਂ ਇਹਨਾਂ ਦਾ ਕਾਫੀ ਸਮਾਂ ਵਿਰੋਧ ਰਿਹਾ ਗੁਰੂ ਘਰ ਨਾਲ ਮੀਣਿਆਂ ਦਾ। ਤੋ ਬਾਬਾ ਮਿਹਰਬਾਨ ਹੁਣ ਚੁੱਪ ਕਰਕੇ ਘਰ ਬੈਠ ਗਿਆ।
ਉਤ ਪਾਪੀ ਚੰਦੂ ਸੁਣਿਓ ਪ੍ਰਿਥੀਏ ਤਨ ਛੋਰਾ।
ਉਧਰ ਪਾਪੀ ਚੰਦੂ ਨੂੰ ਪਤਾ ਲੱਗਾ ਵੀ ਪ੍ਰਿਥੀ ਚੰਦ ਤੇ ਰਸਤੇ ਵਿੱਚ ਹੀ ਮਰ ਗਿਆ ਹੈ।
ਪਰਿਓ ਕਾਵ ਪਰ ਲਵਨ ਜਨ ਪ੍ਰਾਪਤ ਦੁਖ ਕੋਰਾ।
ਚੰਦੂ ਨੂੰ ਇਹ ਖਬਰ ਇੱਦਾਂ ਲੱਗੀ ਜਿਵੇਂ ਕਿਸੇ ਨੇ ਜ਼ਖਮਾਂ 'ਤੇ ਲੂਣ ਲਾ ਦਿੱਤਾ ਹੋਵੇ, ਕਿਸੇ ਦੇ ਸਰੀਰ 'ਤੇ ਕੋਈ ਜ਼ਖਮ ਹੋਵੇ ਉੱਤੇ ਲੂਣ ਛਿੜਕ ਦਈਏ, ਕਿੰਨੀ ਪੀੜ ਹੁੰਦੀ ਹੈ, ਇੰਨੀ ਪੀੜਾ ਹੋਈ ਹੈ। ਹਾਂਜੀ,
ਵ੍ਰਿਣ ਪਾਕੇ ਪਰ ਲੱਗ ਗਈ ਚਨ ਔਚਕ ਚੋਟਾ।
ਜਾਂ ਕਿਸੇ ਪੱਕੇ ਫੋੜੇ ਦੇ ਉੱਤੇ ਸੱਟ ਲੱਗ ਜਾਵੇ ਤੇ ਪੀੜ ਹੁੰਦੀ ਹੈ, ਇੰਨੀ ਤਕਲੀਫ ਹੋਈ ਹੈ। ਹਾਂਜੀ,
ਬਾਨ ਲੱਗਿਓ ਜਨ ਕਾਨ ਮਹਿ ਬੀਤਿਓ ਮਨ ਖੋਟਾ।
ਜਾਂ ਇੱਦਾਂ ਵੀ ਕਿਸੇ ਨੇ ਕੰਨ 'ਚ ਪ੍ਰਿਥੀ ਦੇ ਮਰਨ ਦੀ ਖਬਰ ਜਿਵੇਂ ਤੀਰ ਮਾਰ ਦਿੱਤਾ ਹੋਵੇ। ਹਾਂਜੀ,
ਬਾਧੀ ਹੋ ਤੋ ਸਮਾਨ ਕੋ ਸੋ ਪੀ ਪ੍ਰਭਾਨਾ।
ਪ੍ਰਿਥੀ ਚੰਦ ਦੀ ਮੌਤ ਬਾਰੇ ਚੰਦੂ ਸੋਚਦਾ, ਕਹਿੰਦਾ ਉਹ ਇੱਕ ਮੇਰਾ ਬਰਾਬਰ ਦਾ ਸੱਜਣ ਸੀ ਜਿਹੜਾ ਗੁਰੂ ਅਰਜਨ ਦੇਵ ਦੇ ਨਾਲ ਵੈਰ ਰੱਖਦਾ ਸੀ, ਉਹ ਵੀ ਮਰ ਗਿਆ, ਹੁਣ ਕੀ ਕਰਾਂਗੇ, ਕਿਵੇਂ ਦੁਸ਼ਮਣ ਨੂੰ ਮਾਰਾਂਗੇ।
ਯਤਨ ਨਿਫਲ ਸਭ ਹੋਤ ਹੈ ਜੇ ਰਚੇ ਮਹਾਨਾ।
ਜਿਹੜਾ ਵੀ ਕੋਈ ਯਤਨ ਕਰਦੇ ਆ ਗੁਰੂ ਅਰਜਨ ਦੇਵ ਦੇ ਖਿਲਾਫ ਉਹੀ ਨਿਸਫਲ ਹੋ ਜਾਂਦਾ, ਉਹੀ ਕੰਮ ਸਿਰੇ ਨਹੀਂ ਚੜ੍ਹਦਾ, ਵਿੱਚੇ ਰਹਿ ਜਾਂਦਾ ਹੈ।
ਸੁਲਹੀ ਸੁਲਭੀ ਪ੍ਰਿਥੀਆ ਤੀਨੋ ਮ੍ਰਿਤ ਹੋਏ।
ਸੁਲਹੀ ਖਾਨ ਮਰ ਗਿਆ, ਸੁਲਭੀ ਖਾਨ ਮਰ ਗਿਆ, ਪ੍ਰਿਥੀਆ ਵੀ ਮਰ ਗਿਆ, ਜਿਹੜੇ ਸਾਡੇ ਖਾਸ ਸੱਜਣ ਸੀਗੇ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਸੀ ਇਸ ਕੰਮ ਦੇ ਵਿੱਚ, ਸਾਰੇ ਹੀ ਮਰ ਗਏ ਹਨ। ਹਾਂਜੀ,
ਅਬ ਉਪਾਏ ਮੈਂ ਕਿਆ ਕਰੋ ਮਤ ਆਏ ਨਾ ਕੋਏ।
ਹੁਣ ਕੀ ਕਰੀਏ, ਮੈਨੂੰ ਕੋਈ ਸਮਝ ਨਹੀਂ ਆਉਂਦੀ। ਹਾਂਜੀ,
ਮਹਿਮਾ ਮਾਨ ਨਾ ਪਰ ਹੈ ਪਗ ਜਹ ਬੜੇ ਕੋ ਭਾਗਾ।
ਦੇਖੋ, ਚੰਦੂ ਦੁਸ਼ਟ ਬੰਦਾ ਅਜੇ ਵੀ ਗੁਰੂ ਮਹਾਰਾਜ ਦੀ ਮਹਿਮਾ ਨਹੀਂ ਜਾਣਦਾ, ਅਜੇ ਮਾੜੇ ਕਰਮ ਨੇ ਵੀ ਗੁਰੂ ਦੇ ਚਰਨਾਂ 'ਚ ਨਹੀਂ ਪੈਂਦਾ, ਆਪਣੀ ਗਲਤੀ ਮੰਨਦਾ ਨਹੀਂ, ਹੰਕਾਰ ਛੱਡਦਾ ਨਹੀਂ, ਵਿਰੋਧ ਕਰੀ ਜਾਂਦਾ ਹੈ। ਹਾਂਜੀ,
ਪਾਤਸ਼ਾਹ ਕੇ ਪਾਸ ਮਹਿ ਚਾਰੀ ਅਨੁਰਾਗਾ।
ਮਨ ਵਿੱਚ ਸੋਚਦਾ ਵੀ ਹੁਣ ਬਾਦਸ਼ਾਹ ਕੋਲ ਕੋਈ ਚੁਗਲੀ ਕਰੀਏ, ਬਾਦਸ਼ਾਹ ਦੇ ਕੰਨ ਭਰੀਏ, ਗੁਰੂ ਅਰਜਨ ਦੇਵ 'ਤੇ ਕੋਈ ਝੂਠਾ ਇਲਜ਼ਾਮ ਲਾ ਕੇ ਉਹਨਾਂ ਨੂੰ ਜੇਲ੍ਹ 'ਚ ਸੁੱਟੀਏ। ਹਾਂਜੀ,
ਨਹਿ ਭੋਜਨ ਬਹੁ ਅਚਿਤ ਹੈ ਸੋਚਿਤ ਚਿਤ ਮਾਹੀ।
ਸੋਚਾਂ ਸੋਚਦਾ ਰਹਿੰਦਾ ਚੰਦੂ, ਰੋਟੀ ਨਹੀਂ ਖਾਂਦਾ, ਰੋਟੀ ਚੰਗੀ ਨਹੀਂ ਲੱਗਦੀ ਚੰਦੂ ਨੂੰ।
ਨਿਸਾ ਬਿਖੈ ਨਹਿ ਨੀਂਦ ਸੁਖ ਸ਼ਾਤੀ ਰਿਸਦਾਹੀ।
ਸਾਰੀ ਸਾਰੀ ਰਾਤ ਜਾਗਦਿਆਂ ਦੀ ਲੰਘ ਜਾਂਦੀ ਹੈ ਸੋਚਾਂ ਸੋਚਦੇ ਦੀ, ਅਤੇ ਨੀਂਦ ਨਹੀਂ ਆਉਂਦੀ ਚੰਦੂ ਨੂੰ। ਹਾਂਜੀ,
ਨਿਕਟ ਨਾ ਬੋਲਣ ਦੇਤ ਹੈ ਚਿਰ ਕਹਿ ਬਹੁ ਦਾਸਾ।
ਅਤੇ ਚੰਦੂ ਆਪਣੇ ਕੋਲ ਕਿਸੇ ਨੂੰ ਬੋਲਣ ਵੀ ਨਹੀਂ ਦਿੰਦਾ, ਜੇ ਨਿੱਕੇ ਨਿਆਣੇ ਗੱਲਬਾਤ ਕਰਦੇ ਤਾਂ ਉਹਨਾਂ ਨੂੰ ਝਿੜਕ ਦਿੰਦਾ, ਕਹਿੰਦਾ ਚੁੱਪ ਕਰੋ, ਮੈਨੂੰ ਸੋਚ ਲੈਣ ਦਿਓ। ਸੋਚਾਂ 'ਚ ਪਿਆ ਉਹ ਕਿਸੇ ਦੀ ਦੂਜੇ ਦੀ ਗੱਲ ਵੀ ਨਹੀਂ ਸੁਣ ਸਕਦਾ।
ਨਹਿ ਸੁਖਾਏ ਕਿਸ ਕੋ ਕਹਿਓ ਰਹਿ ਮੌਨ ਅਵਾਸਾ।
ਅਤੇ ਕਿਸੇ ਨਾਲ ਗੱਲ ਨਹੀਂ ਕਰਦਾ, ਸਾਰਾ ਦਿਨ ਚੁੱਪ ਪਿਆ ਰਹਿੰਦਾ, ਦਿਨ ਰਾਤ ਮੰਜੇ 'ਤੇ ਪੈ ਕੇ ਚੰਦੂ ਸੋਚਦਾ ਰਹਿੰਦਾ ਤੜਫਦਾ ਰਹਿੰਦਾ ਹਾਂਜੀ
ਚਿਤਵਤ ਚਿੰਤਾ ਚਿਤ ਬਿਖੈ ਬਹੁਤ ਯਤਨ ਬਣਾਵੈ
ਬੜੇ ਯਤਨ ਕਰਦਾ ਚਿੱਤ ਦੇ ਵਿੱਚ ਸੋਚਾਂ ਸੋਚਦਾ ਗੁਰੂ ਅਰਜਨ ਦੇਵ ਜੀ ਨੂੰ ਮਰਵਾ ਦਿਆਂ ਗੁਰੂ ਅਰਜਨ ਦੇਵ ਜੀ ਨੂੰ ਮਰਵਾਉਣ ਵਾਸਤੇ ਚੰਦੂ ਸਕੀਮਾਂ ਲਾਉਂਦਾ ਹੀ ਰਹਿੰਦਾ ਦਿਨ ਰਾਤ ਹਾਂਜੀ
ਇੱਕ ਗਿਣਤੀ ਉਰ ਚੜ੍ਹਤ ਹੈ ਇੱਕ ਕਰ ਉਤਰਾਵੈ
ਇੱਕ ਗੱਲ ਉਹਦੇ ਮਨ ਵਿੱਚ ਆਉਂਦੀ ਹੈ ਇੱਕ ਜਾਂਦੀ ਹੈ ਇੱਕ ਆਉਂਦੀ ਹੈ ਇੱਕ ਜਾਂਦੀ ਦਿਨ ਰਾਤ ਸੋਚਾਂ ਸੋਚਦੇ ਦੀ ਲੰਘ ਜਾਂਦੀ ਹੈ ਹਾਂਜੀ
ਸ਼ਾਹ ਸੁਣਹਿ ਸਭ ਬਾਦਕੋ ਨਿਸ਼ਚੈ ਨਾ ਕਰੰਤਾ
ਬਾਦਸ਼ਾਹ ਜਹਾਂਗੀਰ ਉਹਦੀਆਂ ਗੱਲਾਂ ਸੁਣਦਾ ਹੈ ਪਰ ਕੋਈ ਗੱਲ ਉਹਦੀ ਤਸੱਲੀ ਬਖਸ਼ ਨਜ਼ਰ ਨਹੀਂ ਆਉਂਦੀ ਬਾਦਸ਼ਾਹ ਨੂੰ ਬਾਦਸ਼ਾਹ ਉਹਦੀ ਗੱਲ ਤੇ ਬਹੁਤਾ ਵਿਸ਼ਵਾਸ ਨਹੀਂ ਕਰਦਾ ਹਾਂਜੀ
ਹਿਰਦੇ ਅਦਾਇਬ ਰਾਖ ਕਰ ਸੰਸੈ ਉਪਜੰਤਾ
ਤੇ ਬਾਦਸ਼ਾਹ ਦੇ ਕੋਲ ਇਹ ਗੱਲ ਵੀ ਬਾਦਸ਼ਾਹ ਨੂੰ ਪਤਾ ਹੈ ਵੀ ਗੁਰੂ ਅਰਜਨ ਦੇਵ ਜੀ ਬੜੀ ਵੱਡੀ ਗੱਦੀ ਤੇ ਹਨ ਉਹਨਾਂ ਨੂੰ ਹੱਥ ਪਾਉਣਾ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਨੂੰ ਕੋਈ ਸਜ਼ਾ ਦੇਣੀ ਕਿੰਨਾ ਵਿਵਾਦ ਦਾ ਕਾਰਨ ਬਣੇਗਾ ਕਿੰਨੀ ਸਰਕਾਰ ਦੀ ਬਦਨਾਮੀ ਹੋਵੇਗੀ ਇਸ ਕਰਕੇ ਬਾਦਸ਼ਾਹ ਕਈ ਪੱਖਾਂ ਨੂੰ ਸੋਚਦਾ ਹੈ ਹਾਂਜੀ
ਹੁਕਮ ਨਹੀਂ ਕੁਛ ਦੇਤ ਹੈ ਕਹਿ ਲਿਹੋ ਕਿ ਹਕਾਰੋ
ਚੰਦੂ ਹਮੇਸ਼ਾ ਬਾਦਸ਼ਾਹ ਦੇ ਕੰਨ ਭਰਦਾ ਰਹਿੰਦਾ ਕਿ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰੀਏ ਗੁਰੂ ਅਰਜਨ ਦੇਵ ਨੂੰ ਜੇਲ੍ਹ ਵਿੱਚ ਸੁੱਟੀਏ ਉਹਨਾਂ ਕੋਲੋਂ ਪੁੱਛਗਿੱਛ ਕਰੀਏ ਉਹ ਚੋਰਾਂ ਨੂੰ ਰੱਖਦੇ ਹਨ ਇੱਦਾਂ ਦੇ ਝੂਠੇ ਇਲਜ਼ਾਮ ਲਾਉਂਦਾ ਚੰਦੂ ਪਰ ਬਾਦਸ਼ਾਹ ਹੁਕਮ ਨਹੀਂ ਦਿੰਦਾ ਅਜੇ ਹਾਂਜੀ
ਕਈ ਬੇਰ ਕੀ ਨੇ ਯਤਨ ਇਤ ਉਤ ਹੋਏ ਟਾਰੋ
ਕਈ ਵਾਰ ਚੰਦੂ ਨੇ ਯਤਨ ਕੀਤੇ ਪਰ ਬਾਦਸ਼ਾਹ ਟਾਲ ਦਿੰਦਾ ਸੀ ਬਾਦਸ਼ਾਹ ਬੜਾ ਦੂਰ ਅੰਦੇਸ਼ ਹੁੰਦਾ ਉਹਨੂੰ ਸੋਚਣਾ ਪੈਂਦਾ ਵੀ ਮੇਰੇ ਰਾਜ ਵਿੱਚ ਬਗਾਵਤ ਨਾ ਹੋ ਜਾਵੇ ਲੋਕ ਮੇਰੇ ਖਿਲਾਫ ਨਾ ਹੋ ਜਾਣ ਜਿਹੜੇ ਬੰਦੇ ਨੂੰ ਹੱਥ ਪਾਉਣਾ ਉਹ ਬੰਦਾ ਸੰਗਤਾਂ ਵਿੱਚ ਲੋਕਾਂ ਵਿੱਚ ਕਿੱਦਾਂ ਦਾ ਪਾਪੂਲਰ ਹੋਵੇਗਾ ਇਹ ਸਾਰੀਆਂ ਗੱਲਾਂ ਸਰਕਾਰ ਸੋਚਦੀ ਹੁੰਦੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਸਾਰੀ ਦੁਨੀਆ 'ਚ ਹਿੰਦੂ ਮੁਸਲਮਾਨ ਸਾਰਿਆਂ 'ਚ ਬੜੇ ਪਿਆਰੇ ਸਨ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰਨਾ ਇਸ ਗੱਲ ਤੋਂ ਬਾਦਸ਼ਾਹ ਨੂੰ ਵੀ ਸੋਚਣਾ ਪੈਂਦਾ ਸੀ ਹਾਂਜੀ
ਇਤਿਆਦਿਕ ਪਾਪ ਆਤਮਾ ਗਿਣਤੀ ਉਰ ਲਿਆਵੈ
ਚੰਦੂ ਮਨ ਵਿੱਚ ਬੜੀਆਂ ਹੀ ਸੋਚਾਂ ਸੋਚਦਾ ਰਹਿੰਦਾ ਵੀ ਕਿਸੇ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਅਸੀਂ ਦੋਸ਼ੀ ਬਣਾਈਏ ਪਾਪੀ ਚੰਦੂ ਬੜੀਆਂ ਹੀ ਗਿਣਤੀਆਂ ਗਿਣਦਾ ਹੈ
ਸਵਾਸ ਉਸਾਰ ਬਸੂਰ ਤੋਂ ਕਬ ਹੋ ਨਾ ਬਿਸਰਾਵੈ
ਦਿਨ ਰਾਤ ਸੋਚਦਾ ਚੰਦੂ ਨੂੰ ਇਹ ਗੱਲ ਭੁੱਲਦੀ ਨਹੀਂ ਦਿਮਾਗ ਚੋਂ ਨਿਕਲਦੀ ਨਹੀਂ ਚੰਦੂ ਦੇ
ਖਰ ਸਰ ਸਮਸਰ ਕਰਕ ਔਰ ਗੱਡ ਗਇਓ ਸੋ ਗਾਡੋ
ਜਿਵੇਂ ਕਿਸੇ ਦੇ ਕਾਲਜ 'ਚ ਤੀਰ ਵੱਜ ਗਿਆ ਹੋਵੇ ਤੇ ਉਹ ਅੰਦਰ ਹੀ ਰਹਿ ਗਿਆ ਹੋਵੇ ਬਾਹਰ ਨਿਕਲਿਆ ਨਾ ਹੋਵੇ ਅੰਦਰ ਉਹ ਕਰਕ ਦਿੰਦਾ ਰਹਿੰਦਾ ਜਾਂ ਕਿਸੇ ਨੂੰ ਗੋਲੀ ਵੱਜੀ ਹੋਵੇ ਤੇ ਉਹਦਾ ਸਿੱਕਾ ਅੰਦਰ ਰਹਿ ਗਿਆ ਹੋਵੇ ਅਤੇ ਆਪਰੇਸ਼ਨ ਕਰਕੇ ਵੀ ਨਾ ਨਿਕਲਿਆ ਹੋਵੇ ਤਾਂ ਉਹ ਅੰਦਰ ਹੀ ਬੰਦੇ ਨੂੰ ਤਕਲੀਫ ਦਿੰਦਾ ਰਹਿੰਦਾ ਜਾਂ ਕਿਸੇ ਦੇ ਪੈਰ ਵਿੱਚ ਕੰਡਾ ਲੱਗਿਆ ਹੋਵੇ ਅਤੇ ਕੰਡਾ ਨਿਕਲਿਆ ਨਾ ਹੋਵੇ ਤਾਂ ਉਹ ਅੰਦਰ ਹੀ ਦਰਦ ਕਰਦਾ ਰਹਿੰਦਾ ਚੰਦੂ ਨੂੰ ਸਮਝੋ ਇੱਦਾਂ ਦੀ ਤਕਲੀਫ ਹੈ
ਚਿੰਤਾ ਸਲਤਾ ਮਹਿ ਬਹਿਤ ਦੁੱਖ ਜਲ ਬਹੁ ਬਾਡੋ
ਚਿੰਤਾ ਦੀ ਨਦੀ ਵਿੱਚ ਰੁੜਦਾ ਹੀ ਰਹਿੰਦਾ ਚੰਦੂ ਹਰ ਵੇਲੇ ਸੋਚਦਾ ਰਹਿੰਦਾ ਵੀ ਮੈਂ ਗੁਰੂ ਅਰਜਨ ਦੇਵ ਨੂੰ ਕਿਸ ਤਰ੍ਹਾਂ ਸ਼ਹੀਦ ਕਰਾਵਾਂ ਕਿਸ ਤਰ੍ਹਾਂ ਮਰਵਾਵਾਂ ਹਾਂਜੀ
ਇੱਕ ਦਿਨ ਗਮਨਿਓ ਸ਼ਾਹ ਟਿਗ ਬਹੁ ਬਾਤ ਸੁਣਾਈ
ਇੱਕ ਦਿਨ ਬਾਦਸ਼ਾਹ ਦੇ ਕੋਲ ਜਾ ਕੇ ਚੰਦੂ ਨੇ ਇਸ ਤਰ੍ਹਾਂ ਗੱਲਬਾਤ ਸ਼ੁਰੂ ਕੀਤੀ
ਪ੍ਰਥਮ ਭਏ ਪਾਤਸ਼ਾਹ ਹੋ ਜੇ ਤਿੰਨ ਕੀ ਵਡਿਆਈ
ਪਹਿਲਾਂ ਤਾਂ ਚੰਦੂ ਨੇ ਵੱਡੇ ਬਾਦਸ਼ਾਹ ਬਾਬਰ ਦੀ ਹੁਮਾਯੂੰ ਦੀ ਅਕਬਰ ਦੀ ਜਿਹੜੇ ਪਹਿਲਾਂ ਬਾਦਸ਼ਾਹ ਹੋਏ ਨੇ ਜਹਾਂਗੀਰ ਤੋਂ ਉਹਨਾਂ ਦੀ ਵਡਿਆਈ ਕੀਤੀ
ਇਸ ਦਿਨ ਜਾਣਿਓ ਰੁੱਖ ਅਦਕ ਬੋਲਿਓ ਕਰ ਜੋਰੇ
ਬਾਦਸ਼ਾਹ ਨੂੰ ਖੁਸ਼ ਕਰਕੇ ਜਦੋਂ ਵੇਖਿਆ ਵੀ ਬਾਦਸ਼ਾਹ ਮੇਰੀ ਗੱਲ ਸੁਣ ਰਿਹਾ ਬਾਦਸ਼ਾਹ ਦਾ ਮੇਰੇ ਵੱਲ ਰੁੱਖ ਹੈ ਫਿਰ ਹੱਥ ਜੋੜ ਕੇ ਚੰਦੂ ਬੋਲਿਆ
ਹਜ਼ਰਤ ਜੀ ਪ੍ਰਿਥਿਆ ਗੁਰੂ ਤਨ ਪ੍ਰਾਨ ਬਿਛੋਰੇ
ਕਹਿਣ ਲੱਗਾ ਹੇ ਬਾਦਸ਼ਾਹ ਸਲਾਮਤ ਇੱਕ ਬੇਨਤੀ ਹੈ ਪਤਾ ਲੱਗਾ ਕਿ ਗੁਰੂ ਪ੍ਰਿਥੀ ਚੰਦ ਜੀ ਨੂੰ ਮਰਵਾ ਦਿੱਤਾ ਹੈ ਕਿਸੇ ਨੇ ਹਾਂਜੀ
ਗਾਦੀ ਸ਼੍ਰੀ ਨਾਨਕ ਹੋਤੀ ਸ਼ੁਭ ਰੀਤ ਚਲਾਈ
ਬਾਬਾ ਪ੍ਰਿਥੀ ਚੰਦ ਜਿਹੜੇ ਗੁਰੂ ਸਨ ਗੁਰੂ ਨਾਨਕ ਦੀ ਗੱਦੀ 'ਤੇ ਉਹ ਪੰਜਵੇਂ ਗੁਰੂ ਸਨ ਉਹਨਾਂ ਨੂੰ ਕਿਸੇ ਨੇ ਮਰਵਾ ਦਿੱਤਾ ਕਹਿੰਦਾ ਹਾਂਜੀ
ਮਤੋ ਸੰਤ ਚਿਤ ਸ਼ਾਂਤ ਜੁਤ ਅਤ ਮਤ ਚਤੁਰਾਈ
ਬੜੇ ਸੰਤ ਮਹਾਂਪੁਰਸ਼ ਸਨ ਬੜੀ ਬੰਦਗੀ ਵਾਲੇ ਸਨ ਬੜੇ ਭਗਤੀ ਵਾਲੇ ਬਾਬਾ ਜੀ ਸਨ ਬਾਬਾ ਪ੍ਰਿਥੀ ਚੰਦ ਜੀ ਹਾਂਜੀ
ਸਿੱਖੀ ਦੇਸ਼ ਅਨੇਕ ਕੀ ਪਗ ਪੂਜਨ ਆਵੈ
ਉਹਨਾਂ ਨੂੰ ਬੜੀ ਦੁਨੀਆ ਮੰਨਦੀ ਸੀ ਬੜੇ ਸਿੱਖ ਉਹਨਾਂ ਦੀ ਪੂਜਾ ਕਰਦੇ ਸੀ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀ ਸੀ ਸੰਗਤ ਉਹਨਾਂ ਦੇ ਕੋਲ। ਹਾਂਜੀ,
ਅਨੇਕ ਅਕੋਰਨ ਆਨਕ ਧਨ ਕੋ ਅਰਪਾਵੇ,
ਬੜੀਆਂ ਭੇਟਾਵਾਂ ਲੋਕ ਉਹਨਾਂ ਨੂੰ ਭੇਟਾ ਕਰਦੇ ਸਨ, ਅਰਪਣ ਕਰਦੇ ਸਨ।
ਅਨੁਜ ਨਾਮ ਅਰਜਨ ਹੈ ਮਨ ਮਹਿਦ ਹੰਕਾਰੀ,
ਸੁਣਿਆ ਕਿ ਉਹਨਾਂ ਦਾ ਕਤਲ ਕਰਵਾਇਆ ਕਿਸੇ ਨੇ, ਛੋਟੇ ਭਰਾ ਨੇ ਉਹਨਾਂ ਦੇ ਗੁਰੂ ਅਰਜਨ, ਉਹ ਬੜੇ ਹੰਕਾਰੀ ਨੇ, ਉਹਨਾਂ ਨੇ ਕਰਵਾਇਆ ਹੈ।
ਆਂਖ ਤਰੇ ਅੰਨ ਹੈ ਨਹੀਂ ਗੁਣ ਏਕ ਨਾ ਤਾਹਰੀ,
ਕਹਿੰਦੇ ਅਰਜਨ ਬੜਾ ਹੰਕਾਰੀ ਹੈ, ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ, ਕਿਸੇ ਦੀ ਪਰਵਾਹ ਨਹੀਂ ਕਰਦਾ, ਉਹਨੇ ਆਪਣਾ ਪ੍ਰਭਾਵ ਹੀ ਮਰਵਾ ਦਿੱਤਾ ਹੈ।
ਆਇਓ ਨਿਕਟ ਨਾ ਆਪ ਕੇ ਨਿਜ ਲਖ ਹੈ ਵਿਸਾਲਾ,
ਦੇਖੋ ਤੁਸੀਂ ਬਾਦਸ਼ਾਹ ਹੋ, ਅਰਜਨ ਤੁਹਾਡੇ ਕੋਲ ਨਹੀਂ ਆਇਆ ਤੁਹਾਨੂੰ ਮਿਲਣ ਵਾਸਤੇ।
ਪ੍ਰਿਥੀਆ ਆਇਓ ਕਈ ਬੇਰ ਇਹ ਸ਼ੀਲ ਰਸਾਲਾ,
ਤੇ ਜਿਹੜਾ ਪ੍ਰਿਥੀ ਚੰਦ ਤੁਹਾਨੂੰ ਕਈ ਵਾਰ ਮਿਲਣ ਆਇਆ, ਤੁਹਾਨੂੰ ਕਿੰਨੀ ਵਾਰੀ ਦਿੱਲੀ ਵੀ ਮਿਲਿਆ, ਲਾਹੌਰ ਵੀ ਮਿਲਿਆ। ਪ੍ਰਿਥੀ ਚੰਦ ਉਹ ਗੁਰੂ ਸੀਗਾ, ਵੱਡਾ ਸੀ ਉਹ ਬੜਾ ਚੰਗੇ ਸੁਭਾਅ ਦਾ ਸੀ, ਸੀਲ ਸੁਭਾਅ ਦਾ ਸੀ। ਅਤੇ ਜਿਹੜਾ ਗੁਰੂ ਅਰਜਨ ਦੇਵ ਹੈ ਉਹ ਬੜੇ ਕਠੋਰ ਸੁਭਾਅ ਦਾ ਹੈ, ਉਹ ਤੁਹਾਨੂੰ ਮਿਲਣ ਨਹੀਂ ਆਇਆ। ਦੇਖੋ ਹਾਂਜੀ,
ਤਿਸ ਕੋ ਸੁਤ ਇੱਕ ਮੈਂ ਸੁਣਿਓ ਪਾਛੇ ਥਿਰ ਗਾਦੀ,
ਹਾਂ ਮੈਂ ਸੁਣਿਆ ਬਈ ਉਹ ਬਾਬਾ ਪ੍ਰਿਥੀ ਚੰਦ ਤਾਂ ਹੁਣ ਚਲਾਉਣਾ ਕਰ ਗਏ ਨੇ, ਉਹਨਾਂ ਦਾ ਪੁੱਤਰ ਗੁਰੂ ਮਿਹਰਬਾਨ ਹੈ ਉਹ ਗੱਦੀ 'ਤੇ ਬੈਠਾ ਹੈ। ਹਾਂਜੀ,
ਕਰਹਿ ਪ੍ਰਤੀਖਨ ਆਪ 'ਤੇ ਬੈਠਣ ਹਿਤ ਸ਼ਾਦੀ,
ਉਹ ਤੁਹਾਡੇ ਕੋਲੋਂ ਕੁਰਿਆਈ ਗੱਦੀ ਲੈਣੀ ਚਾਹੁੰਦਾ ਹੈ, ਉਡੀਕ ਰਿਹਾ ਵੀ ਬਾਦਸ਼ਾਹ ਮੈਨੂੰ ਵਡਿਆਈ ਦੇਵੇਗਾ ਤਾਂ ਮੈਂ ਤਖ਼ਤ 'ਤੇ ਬੈਠਾਂਗਾ, ਇਸ ਗੱਲ ਦੀ ਉਡੀਕ ਵਿੱਚ ਹੈ ਮਿਹਰਬਾਨ। ਹਾਂਜੀ,
ਸਿਰੇ ਪਾਓ ਹਜਰਤ ਕਰੈ ਸਿਰ ਪਾਗ ਵਧਾਵੈ,
ਉਹ ਲੜਕਾ ਚਾਹੁੰਦਾ ਹੈ ਵੀ ਖੁਦ ਬਾਦਸ਼ਾਹ ਸਲਾਮਤ ਮੈਨੂੰ ਗੁਰਿਆਈ ਦਾ ਸਰੋਪਾ ਦੇਣ, ਮੈਨੂੰ ਪੱਗ ਦੇਣ ਗੁਰਿਆਈ ਦੀ। ਹਾਂਜੀ,
ਜਗਤ ਜਠਾਈ ਬਿਦਤ ਹੋਏ ਮਨਤਾ ਬਹੁ ਪਾਵੈ,
ਜਗਤ ਵਿੱਚ ਉਹਨਾਂ ਦੀ ਵਡਿਆਈ ਹੋਵੇਗੀ, ਮਾਨਤਾ ਹੋਵੇਗੀ, ਖੁਸ਼ ਹੋਣਗੇ। ਉਹਨਾਂ ਨੂੰ ਬੜਾ ਦੁੱਖ ਲੱਗਿਆ ਵਿਚਾਰਿਆਂ ਨੂੰ, ਉਹਨਾਂ ਦੇ ਪਿਤਾ ਜੀ ਗੁਜ਼ਰ ਗਏ ਨੇ, ਇਹ ਕਿਸੇ ਨੇ ਮਰਵਾ ਹੀ ਦਿੱਤਾ ਹੈ, ਕੋਈ ਜ਼ਹਿਰ ਜ਼ੂਰ ਦੇ ਕੇ ਪਤਾ ਨਹੀਂ ਕੀ ਹੋਇਆ, ਰਸਤੇ ਵਿੱਚ ਹੀ ਮਰ ਗਏ ਨੇ, ਤੁਹਾਨੂੰ ਮਿਲਣ ਆ ਰਹੇ ਸੀਗੇ, ਆ ਲਾਹੌਰ ਦੇ ਲਾਗੇ ਹੀ ਉਹਨਾਂ ਦੀ ਮੌਤ ਹੋਈ ਹੈ।
ਸੁਨ ਦੀਵਾਨ ਤੇ ਸ਼ਾਹ ਤਬ ਕਰ ਹੁਕਮ ਦਿਵਾਇਓ,
ਕਹਿੰਦੇ ਬਾਦਸ਼ਾਹ ਨੇ ਜਦੋਂ ਚੰਦੂ ਦੀ ਗੱਲ ਸੁਣੀ ਤੇ ਹੁਕਮ ਦਿੱਤਾ,
ਤੁਮਲੇ ਆਪਣੇ ਪਾਸ ਅਬ ਤਹ ਦੇਹ ਪਹੁੰਚਾਇਓ,
ਕਹਿਣ ਲੱਗਾ ਕੋਈ ਗੱਲ ਨਹੀਂ, ਮੇਰੇ ਵੱਲੋਂ ਤੂੰ ਹੀ ਪੱਗ ਦੇ ਆ, ਜਾ ਕੇ ਤੂੰ ਭੇਜ ਦੇ, ਇਹ ਮੈਂ ਮੇਰੇ ਵੱਲੋਂ ਮਨਜ਼ੂਰੀ ਹੈ ਵੀ ਜੋ ਦੇਣਾ ਹੈ ਉਹਨਾਂ ਨੂੰ, ਸਰੋਪਾ ਪੱਗ ਜਾਂ ਕੋਈ ਜਗੀਰ ਜਗੂਰ ਦੇਣੀ ਹੈ ਤੂੰ ਆਪੇ ਹੀ ਦੇ ਦੇ ਮੇਰੇ ਵੱਲੋਂ। ਬਾਦਸ਼ਾਹ ਨੇ ਬਹੁਤੀ ਉਹਦੇ 'ਚ ਦਿਲਚਸਪੀ ਨਹੀਂ ਲਈ, ਉੱਦਾਂ ਹੀ ਕਹਿਤਾ। ਹਾਂਜੀ,
ਲੇਕਰ ਨਿਜ ਜਨ ਕੋ ਦਿਓ ਕਹਿ ਬਹੁਰ ਪ੍ਰਸੰਗਾ,
ਹਾਂ ਕਹਿੰਦੇ ਪੱਗ ਬਾਦਸ਼ਾਹ ਨੇ ਕਿਹਾ ਮੇਰੇ ਵੱਲੋਂ ਤੂੰ ਭੇਜ ਦੇ ਤੇ ਸਾਰੀ ਗੱਲ ਕਹਿ ਦੇਵੀ ਵੀ ਬੜਾ ਅਫਸੋਸ ਹੈ ਤੇਰੇ ਪਿਤਾ ਦੇ ਮਰਨ ਦਾ। ਹਾਂਜੀ,
ਦਈ ਜੀਵਕਾ ਪ੍ਰਥਮ ਤੁਬ ਬਹੁ ਆਦਰ ਸੰਗਾ,
ਪਹਿਲਾਂ ਵੀ ਤੁਹਾਨੂੰ ਜਗੀਰ ਦਿੱਤੀ ਹੋਈ ਹੈ, ਹੋਰ ਵੀ ਕੋਈ ਚੀਜ਼ ਦੀ ਲੋੜ ਹੈ ਤਾਂ ਅਸੀਂ ਦਿਆਂਗੇ। ਹਾਂਜੀ,
ਕੋਠੇ ਗ੍ਰਾਮ ਸੋ ਧਾਮ ਕਰ ਬਸ ਬਾਸ ਸਦੀਵਾ,
ਕੋਠੇ ਪਿੰਡ ਵਿੱਚ ਵਸਦੇ ਰਹੋ ਉੱਥੇ ਰਾਮ ਦੇ ਨਾਲ ਰਹੋ। ਹਾਂਜੀ,
ਅਨੁਜ ਓਜ ਛਲ ਦਾਵ ਕਰ ਪੁਰ ਤੇ ਨਿਕ ਸੀਵਾ,
ਹਾਂ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਬਾਦਸ਼ਾਹ ਨੇ ਉਹ ਗੱਲ ਟਾਲ ਦਿੱਤੀ, ਪਰ ਚੰਦੂ ਨੂੰ ਤਾਂ ਜਿਹੜੀ ਗੱਲ ਚਾਹੀਦੀ ਸੀ ਉਹ ਤਾਂ ਬਣਦੀ ਨਹੀਂ ਪਈ। ਅਸਲ ਵਿੱਚ ਚੰਦੂ ਚਾਹੁੰਦਾ ਸੀ ਵੀ ਪ੍ਰਿਥੀ ਚੰਦ ਦਾ ਕਤਲ ਸ਼ੋਅ ਕਰਕੇ ਵੀ ਉਹਨੂੰ ਕਿਸੇ ਨੇ ਜ਼ਹਿਰ ਜ਼ੂਰ ਦੇ ਕੇ ਮਾਰਿਆ, ਗੁਰੂ ਅਰਜਨ ਦੇਵ ਨੇ ਮਰਵਾਇਆ, ਗੁਰੂ ਅਰਜਨ ਦੇਵ ਜੀ ਨੂੰ ਕਿਸੇ ਮੁਕੱਦਮੇ 'ਚ ਫਸਾਈਏ, ਸਾਰੀਆਂ ਗੱਲਾਂ ਜਿਹੜੀਆਂ ਜਿਹੜੀਆਂ ਪ੍ਰਿਥੀਆਂ ਚੰਦੂ ਕਰਦਾ ਸੀ ਉਹ ਵਿੱਚੇ ਰਹਿ ਜਾਂਦੀਆਂ ਸੀ। ਅਖੀਰ ਇਹਨਾਂ ਨੇ ਕੀ ਸਾਜਿਸ਼ ਕੀਤੀ ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਾਥਿ ਗਮ ਪੂਰਨ, ਮੋਹੇ ਮਾਇਆ ਤਾਰ, ਅੰਧ ਕੂਬ ਮਹਾ ਪਿਆਰ, ਨਾਨਕ ਪਾਰਿ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਨ ਦੇ ਗੁਰੂ ਪਾਰਿ ਉਤਾਰਨ ਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।